कृष्ण गुरु तेग बहादुर चंद दसवें गोबिंद सिंह गुरु नमो चरण अरबिंद जिसमें है अमृत ज्ञान है माणक भगत वैराग गुरु ग्रंथ साहिब उदद बंदो कर अनुराग श्री गुर शब्द कमाए जिन जीते पंच विकार तिन संतन को बंदना सिर चरणन पर धार जजन भजन मम खालसा खालस पूज बजोग दास गोबिंद फतेह खालसा दर्स परस मिट सोग आत्म रस जे जानही सो है खालस देव प्रभ मह मोह मह तास मह रंचक नाहिन भेव कहाँ बुद्ध प्रभ तुच्छ हमारी वर्ण सकै महिमा जो तिहारी हम न सकत कर सिफत तुम्हारी आप लिहो तुम कथा सुधारी हम न सकत कर सिफत तुम्हारी आप लिहो तुम कथा सुधारी
सतनाम श्री वाहे गुरु साहेब जी तबै निवाज ने कियो जोर सौ कौड़ा मल घोड़े तोर अब है खालसे जी को वेला कर आयो हम पर वह हिला तबै निवाज ने कियो जोर
वाहिगुरु जी का खालसा वाहिगुरु जी की फतेह दीनदयाल भगत वत्सल पूर्ण परमेश्वर पूर्ण अवतार आप नारायण धन धन श्री गुरु नानक देव साहिब जी महाराज अमृत के दाते फौजां दे मालिक वाली दो जहान साहिबे कमाल धन धन श्री गुरु गोबिंद सिंह साहिब जी महाराज दसे गुरु साहिबाना दी आत्मक जोत जागदी जोत चावर छतर सिंघासन तख्त दे मालक जुगो जुग अटल बाणी के बोहित धन धन श्री गुरु ग्रंथ साहिब जी महाराज गुरु दरबार इंदर जुड़ बैठी सतगुरु जी दी साजी निवाजी गुरु प्यारी गुरु रूप गुरु खालसा साध संगत जीओ आप जी वड्डियां भागां वाले कर्मां वाले हो जो गुरु महाराज जी दी जुड़ी विच संध्या दे समय तो ही जुड़ के सतगुरु जी दे दरबार अंदर हाजरियां भर के अपने इस मनुखा जन्म दा सफल कर रहे हो सो गुरु प्यारी साध संगत जी गुरु अर्जन देव महाराज जी की महान कृपा सदकाई नितनेम दे नाल गुरबाणी दे जाप हुंदे है उस तो उपरंत जो गुरु घर की मर्यादा दे अनुसार कथा चल रही है जिदे विच आप संगतां गुरु घर दे प्रेमी नितनेमी लड़ीवार रूप विच कथा सरवण करदे आ रहे हो जो कथा गुरु खालसे दी गुरु पंथ दी कथा है जिवें आप जी ने सरवण कीता कि जो रामगढ़ किला बनाया श्री राम साध दे नेड़े जिथे अज कल बाबे शहीदी बनिया होया है उथे सिंघां ने किला बनाया होया सी मीर मन्नू नूं पता लगने करके उन्हें कुछ अपने हाकम भेज दिते सिंघां दे चढ़ाई करन वास्ते गुरु के सिंह भावें किले विच थोड़े सी फिर भी उन्हां नूं लड़दियां लड़दियां दो महीने लग गए वो हजारां दी गिनती विच फौज इधर 500 जाना ही सी ਪਰ ਉਹਨਾਂ ਕੋਲ ਕੁਝ ਨਾ ਹੋਇਆ। ਇਹਨਾਂ ਦੀ ਫੌਜ ਵੀ ਕਿੰਨੀ ਮਰ ਗਈ। ਕਈ ਥਾਵਾਂ 'ਤੇ ਐਵੇਂ ਵੀ ਆਉਂਦਾ ਹੈ ਵੀ ਦਿੱਲੀਓਂ ਫਿਰ ਫੌਜ ਮੰਗਵਾਈ ਸੀ। ਸਿੰਘਾਂ ਦੀ ਗੁਰੂ ਦੀ ਮਿਹਰ ਨਾਲ ਚੜ੍ਹਦੀ ਕਲਾ ਰਹੀ। ਜਦੋਂ ਕਿਲ੍ਹੇ ਵਿੱਚ ਰਸਤ ਖਤਮ ਹੋਣ ਕਰਕੇ ਥੋੜ੍ਹਾ ਮੁਸੀਬਤ ਦਾ ਸਾਹਮਣਾ ਕਰਨਾ ਪਿਆ, ਇਹਨਾਂ ਨੂੰ ਜਿਹੜੇ ਬਾਹਰਲੇ ਸਿੰਘ ਸੀ, ਬਾਹਰਲੇ ਜੱਥਿਆਂ ਦੇ, ਉਹਨਾਂ ਵੀ ਮਦਦ ਕੀਤੀ। ਭਾਈ ਜੱਸਾ ਸਿੰਘ ਜੀ ਜੋ ਰਾਮਗੜੀਆ ਤਰਖਾਣ ਜਾਤ ਵਿੱਚੋਂ ਸੀ, ਜਿਹਦਾ ਨਾਮ ਭਾਈ ਜੱਸਾ ਸਿੰਘ ਸੀ, ਪਹਿਲਾਂ ਇਹ ਕਿਲ੍ਹੇ ਦੇ ਜਦੋਂ ਸਰਦਾਰ ਬਣਾਇਆ ਇਹ ਰਾਮਗੜ੍ਹ ਕਿਲ੍ਹੇ ਦੇ, ਅਤੇ ਨਾਮ ਪੈ ਗਿਆ ਜੱਸਾ ਸਿੰਘ ਰਾਮਗੜੀਆ, ਅਤੇ ਉਹ ਤਰਖਾਣ ਜਾਤ ਵਿੱਚੋਂ ਸਨ। ਤਾਂ ਹੀ ਜੋ ਸਮੇਂ ਤੋਂ ਜਿਹੜੇ ਤਰਖਾਣ ਗੋਤ ਦੇ ਹੈ ਉਹ ਆਪਣੇ ਆਪ ਨੂੰ ਰਾਮਗੜੀਏ ਕਹਾਉਣ ਵਿੱਚ ਜ਼ਿਆਦਾ ਖੁਸ਼ੀ ਮੰਨਦੇ ਹੈ। ਉਦੋਂ ਤੋਂ ਹੀ ਬਹੁਤੇ ਤਰਖਾਣ ਗੋਤ ਵਿੱਚ ਰਾਮਗੜੀਆ ਨਾਮ ਹੀ ਪਿੱਛੇ ਲੱਗਦਾ ਹੈ। ਭਾਈ ਜੱਸਾ ਸਿੰਘ ਜੀ ਦੀਨਾ ਬੇਗ ਵੱਲੋਂ ਆਇਆ ਹੋਇਆ ਸੀ, ਤੁਰਕਾਂ ਦੀ ਫੌਜ ਵੱਲੋਂ ਸਿੰਘਾਂ ਉੱਪਰ ਚੜ੍ਹਾਈ ਕਰਕੇ, ਜਦੋਂ ਕਿ ਉਹਨਾਂ ਨੂੰ ਪਤਾ ਨਹੀਂ ਸੀ ਵੀ ਸਿੰਘਾਂ ਨਾਲ ਹੀ ਜਿਹੜਾ ਜੰਗ ਹੈ। ਪਹੁੰਚਣ 'ਤੇ ਪਤਾ ਲੱਗਾ, ਨਾਲ ਦੇ ਸਾਥੀ ਕਹਿਣ ਲੱਗੇ ਵੀ ਜੱਸਾ ਸਿੰਘ ਜੀ ਅਸੀਂ ਤਾਂ ਗੁਰੂ ਕੇ ਪੰਥ ਨਾਲ ਹੀ ਲੜ ਕੇ ਸ਼ਹੀਦ ਹੋਣਾ ਹੈ, ਤੁਰਕਾਂ ਵੱਲੋਂ ਸਾਨੂੰ ਨਹੀਂ ਲੜਨਾ। ਭਾਈ ਜੱਸਾ ਸਿੰਘ ਜੀ ਕਹਿਣ ਲੱਗੇ ਵੀ ਖਾਲਸਾ ਜੀ ਸਿੰਘੋ, ਮੈਂ ਵੀ ਕਿਹੜਾ ਚਾਹੁੰਦਾ ਹਾਂ ਵੀ ਮੈਂ ਅੱਡ ਹੋ ਕੇ ਰਹਾਂ, ਮੇਰਾ ਵੀ ਦਿਲ ਨਹੀਂ ਕਰਦਾ ਹੈ ਟੁੱਟਣ ਨੂੰ, ਪਰ ਪੰਥ ਨੇ ਮੈਨੂੰ ਛੇਕ ਦਿੱਤਾ ਹੈ, ਕੱਢ ਦਿੱਤਾ ਹੈ, ਜਿਹਦੇ ਕਰਕੇ ਮੈਂ ਗੁੱਸੇ ਦਾ ਮਾਰਾ ਇੱਧਰ ਤੁਰਕਾਂ ਦੀ ਫੌਜ ਭਰਤੀ ਹੋਇਆ ਹਾਂ। ਉਂਝ ਤਾਂ ਮੈਨੂੰ ਵੀ ਪਤਾ ਹੈ ਕਿ ਸਿੰਘ ਸ਼ਹੀਦੀਆਂ ਲੈ ਰਹੇ ਹੈ, ਮੇਰੇ ਕੰਨੀ ਜਦੋਂ ਗੱਲ ਪਈ ਹੈ ਅਤੇ ਗਿਆਨੀ ਗਿਆਨ ਸਿੰਘ ਜੀ ਨੇ ਉੱਥੇ ਲਿਖਿਆ ਹੈ ਬੜਾ ਸੋਹਣਾ, ਜੱਸਾ ਸਿੰਘ ਜਬ ਯਹ ਸੁਣੀ ਸਭ ਸਿੰਘ ਲਹਿ ਸ਼ਹੀਦੀ। ਜਦੋਂ ਸੁਣਿਆ ਵਾ ਵੀ ਸਾਰੇ ਸਿੰਘ ਸ਼ਹੀਦੀ ਲੈ ਰਹੇ ਅਤੇ ਮੈਂ ਕੋਈ ਪਿੱਛੇ ਰਹਿ ਜਾਂ, ਮੈਂ ਵੀ ਗੁਰੂ ਕਾ ਸਿੰਘ ਹਾਂ, ਵਿਚਾਰ ਕੀਤੀ ਹੈ ਫਿਰ ਏਕ, ਫਿਰ ਮੈਂ ਵੀ ਏਕ ਦਿਵਸ ਮਰੋਂਗ ਹੋਇਆ ਕਰ ਗੀਤੀ, ਇੱਕ ਦਿਨ ਮੇਰਾ ਵੀ ਆਵੇਗਾ, ਮੈਂ ਵੀ ਗਿੱਦੜ ਹੋ ਕੇ ਮਾਰਿਆ ਜਾਵਾਂਗਾ ਅਜਾਈ ਮੌਤੇ, ਕਿਉਂ ਨਾ ਗੁਰੂ ਕੇ ਖਾਲਸੇ ਵਿੱਚ ਸ਼ਹੀਦੀ ਪਾਈਏ, ਕਮ ਸੇ ਕਮ ਗੁਰੂ ਕੇ ਸਿੰਘਾਂ ਵਿੱਚ ਮਰਨ ਨਾਲ ਪੰਥ ਤੋਂ ਬੇਮੁਖ ਤਾਂ ਨਹੀਂ ਹੋਵਾਂਗੇ, ਕਿਉਂਕਿ ਗੁਰੂ ਤੋਂ ਬੇਮੁਖ ਹੋ ਗਏ ਉਹ ਪਰਮੇਸ਼ਰ ਪਰਮਾਤਮਾ ਵੀ ਨਹੀਂ ਕਦੇ ਬਖਸ਼ਦਾ ਹੈ, ਗੁਰੂ ਦੇ ਪੰਥ ਦੀ ਸ਼ਰਨ ਲੈ ਲਈਏ। ਤੀਰ ਨਾਲ ਬੰਨ ਕੇ ਚਿੱਠੀ ਭੇਜੀ ਹੈ, ਸੁੱਟੀ ਹੈ, ਵਿੱਚ ਲਿਖਿਆ ਹੈ ਵੀ ਖਾਲਸਾ ਜੀ ਜੇ ਤੁਸੀਂ ਮੈਨੂੰ ਸ਼ਰਨ ਆਏ ਨੂੰ ਮਿਲਾ ਲੈਂਦੇ ਹੋ ਤਾਂ ਮੈਂ ਆਪਣਾ ਜੱਥਾ ਲੈ ਕੇ ਕਿਲ੍ਹੇ ਵਿੱਚ ਦਾਖਲ ਹੋ ਜਾਂਦਾ ਹਾਂ। ਗੁਰੂ ਕੇ ਸਿੰਘਾਂ ਨੇ ਜਵਾਬ ਭੇਜਿਆ ਵੀ ਜੇ ਹੁਣ ਨਹੀਂ ਤੂੰ ਲੜਨਾ ਹੈ, ਜੇ ਤੂੰ ਹੁਣ ਨਹੀਂ ਸਿੰਘਾਂ ਦੀ ਮਦਦ ਕਰਨੀ ਤਾਂ ਕਦੋਂ ਕਰਨੀ ਹੈ, ਇਹੀ ਤਾਂ ਵੇਲਾ ਹੈ। ਇਸ ਵੇਲੇ ਜਿਹੜਾ ਮਿਲ ਗਿਆ ਉਹੀ ਸਿੰਘਾਂ ਦਾ ਗੁਰੂ ਕੇ ਖਾਲਸੇ ਦਾ ਮਿੱਤਰ ਹੈ। ਫਿਰ ਭਾਈ ਜੱਸਾ ਸਿੰਘ ਨੇ ਦੀਨਾ ਬੇਗ ਤੋਂ ਉਹ ਹਿਸਾਬ ਕਰਵਾ ਲਿਆ, ਭੁਲੇਖੇ ਵਿੱਚ ਰੱਖ ਕੇ ਵੀ ਤੇਰੇ ਨਾਲ ਹੀ ਹਾਂ। ਉਹ ਮਹੀਨੇ ਦੀ ਤਨਖਾਹ ਲੈ ਕੇ ਦੋ ਦਿਨ ਉੱਥੇ ਬਾਹਰ ਹੀ ਰਹੇ, ਫਿਰ ਅਖੀਰੇ ਉਹ ਜਕਾਰੇ ਵਜਾਉਂਦੇ ਕਿਲ੍ਹੇ 'ਚ ਜਾ ਵੜੇ। ਜਦੋਂ ਵਾਪਸ ਨਾ ਆਏ ਤੁਰਕਾਂ ਨੂੰ ਫਿਕਰ ਪੈ ਗਿਆ, ਇਹਨਾਂ ਨੇ ਹੋਰ ਫੌਜ ਮੰਗਾਈ, ਪਰ ਇੱਧਰੋਂ ਗੁਰੂ ਦੀ ਕਿਰਪਾ ਵਰਤ ਗਈ। ਜਿਹੜਾ ਸੀ ਸ਼ਾਹਨਵਾਜ਼ ਉਹਨੇ ਮੁਲਤਾਨ 'ਤੇ ਕਬਜ਼ਾ ਕਰ ਲਿਆ, ਮੀਰ ਮੰਨੂ ਨੂੰ ਆਪਣੀ ਪੈ ਗਈ। ਮੀਰ ਮੰਨੂ ਨੇ ਫੌਜ ਨੂੰ ਕਹਿ ਦਿੱਤਾ ਵੀ ਤੁਸੀਂ ਵਾਪਸ ਆ ਜਾਓ, ਸਿੰਘਾਂ ਨੂੰ ਤਾਂ ਫਿਰ ਵੇਖਾਂਗੇ, ਪਹਿਲਾਂ ਇਹਨੂੰ ਸ਼ਾਹਨਵਾਜ਼ ਨੂੰ ਭਜਾਈਏ, ਫਿਰ ਮੁਲਤਾਨ ਤੋਂ ਇਹਨੂੰ ਮਾਰੀਏ। ਕੌੜਾ ਮੱਲ ਜੀ ਨੇ ਇਹ ਕਹਿ ਦਿੱਤਾ ਵੀ ਮੀਰ ਮੰਨੂ ਇਸੇ ਤਰ੍ਹਾਂ ਦੀਨਾ ਬੇਗ ਹਾਕਮ ਨੂੰ ਵੀ ਇੰਝ ਕਰੀਏ, ਸਿੰਘਾਂ ਨੂੰ ਆਪਾਂ ਨਾਲ ਰਲਾ ਲਈਏ, ਬਹਾਦਰ ਕੌਮ ਹੈ ਅਤੇ ਸ਼ਾਹਨਵਾਜ਼ ਨਾਲ ਉਹਨਾਂ ਦਾ ਵੈਰ ਵੀ ਹੈ, ਨਾਲੇ ਆਪਣਾ ਵੈਰ ਕੱਢ ਲੈਣਗੇ ਅਤੇ ਮੀਰ ਮੰਨੂ ਦਾ ਵੀ ਕੰਮ ਨਿਕਲ ਜਾਵੇਗਾ। ਦੀਵਾਨ ਕੌੜਾ ਮੱਲ ਸਿੰਘਾਂ ਦਾ ਖੈਰ ਖਾਹ ਰੱਖਣ ਵਾਲਾ ਸੀ, ਜਿਸ ਕਰਕੇ ਸਿੰਘਾਂ ਦਾ ਹਮੇਸ਼ਾ ਭਾਲਾ ਹੀ ਸੋਚਦਾ ਵੀ ਸਿੰਘਾਂ ਦੀ ਮੁਸੀਬਤ ਵੀ ਟਲ ਜਾਵੇਗੀ, ਸਮਾਂ ਵੀ ਨਿਕਲ ਜਾਵੇਗਾ। ਫਿਰ ਸਿੰਘਾਂ ਨੂੰ ਨਾਲ ਰਲਾ ਲਿਆ, ਕੁਝ ਜੱਥਾ ਨਾਲ ਰਲਿਆ, ਦੀਵਾਨ ਕੌੜਾ ਮੱਲ ਦੇ ਕੁਝ ਨਹੀਂ ਰਲਿਆ। ਫਿਰ ਇਸ ਤਰ੍ਹਾਂ ਜਦੋਂ ਮੀਰ ਮੰਨੂ ਨੇ ਤਕੜਾਈ ਕਰਕੇ ਦੀਵਾਨ ਕੌੜਾ ਮੱਲ ਨੂੰ ਅੱਗੇ ਲਾ ਕਰਕੇ ਅਤੇ ਭੇਜਿਆ ਹੈ ਸ਼ਾਹਨਵਾਜ਼ ਨਾਲ ਮੁਲਤਾਨ ਲੜਨ ਵਾਸਤੇ, ਸਿੰਘਾਂ ਦੀ ਫੌਜ ਟੁਕੜੀ ਅੱਗੇ ਲਾਈ ਹੈ ਵੀ ਇਹਨਾਂ ਨੂੰ ਤੂੰ ਅੱਗੇ ਰੱਖਣਾ ਹੈ ਕਿਉਂਕਿ ਇਹ ਮਾਰ ਸਕਦੇ ਸ਼ਾਨਵਾਜ ਉਹਨਾਂ ਨੂੰ। ਅਤੇ ਜਿਹੜੇ ਆ ਸਾਡੀ ਫੌਜ ਇਹ ਵੀ ਤੁਰਕ ਹੈ, ਅੱਗੇ ਸ਼ਾਨਵਾਜ ਦੀ ਵੀ ਤੁਰਕ ਹੀ ਹੈ ਵੀ ਚਲੋ ਇਹਨਾਂ ਕਿਤੇ ਭਰਾਦਾਰੀ ਨਾ ਰੱਖ ਲੈਣ, ਵਿੱਚੋਂ ਟਾਲ ਮਟੋਲ ਨਾ ਕਰ ਦੇਣ। ਉਹ ਫੌਜ ਜਦੋਂ ਉੱਥੇ ਗਈ ਉਹਨਾਂ ਉਹੀ ਕੰਮ ਕੀਤਾ, ਰਲ ਮਿਲ ਗਏ। ਉਹ ਚਾਹੁੰਦੇ ਵੀ ਸ਼ਾਬਾਸ਼ੇ ਤਾਂ ਮਿਲਣੀ ਹੈ ਦੀਵਾਨ ਕੌੜਾ ਮੱਲ ਨੂੰ, ਅਤੇ ਅਸੀਂ ਕਿਉਂ ਮਰੀਏ। ਉਹ ਆਪੋ ਵਿੱਚ ਹੀ ਉਹਨਾਂ ਨੇ ਤੁਰਕ ਤੁਰਕ ਮਿਲ ਗਏ, ਸ਼ਾਹਨਵਾਜ ਦੀ ਫੌਜ ਅਤੇ ਇੱਧਰੋਂ ਦੀਵਾਨ ਕੌੜਾ ਮੱਲ ਦੀ ਫੌਜ ਜੋ ਮੀਰ ਮੰਨੂ ਵੱਲੋਂ ਗਈ ਸੀ। ਆਪੋ ਵਿੱਚ ਟਾਲ ਮਟੋਲ ਕਰਨ ਲੱਗ ਪਏ, ਹਵਾ 'ਚ ਫੈਲ ਛੱਡਣ ਲੱਗ ਪਏ। ਦੀਵਾਨ ਕੌੜਾ ਮੱਲ ਦੇ ਨਾਲ ਜਿਹੜਾ ਸੀ ਸ਼ਾਹਨਵਾਜ ਸਿੱਧਾ ਹੋ ਕੇ ਕਹਿਣ ਲੱਗਾ ਵੀ ਮੇਰੇ ਨਾਲ ਤੂੰ ਸਿੱਧਾ ਹੋ ਜਾ, ਨਹੀਂ ਤਾਂ ਤੇਰੀ ਹੁਣ ਮੌਤ ਹੈ। ਫਿਰ ਦੀਵਾਨ ਕੌੜਾ ਮੱਲ ਨੇ ਸਿੰਘਾਂ ਨੂੰ ਜਿਵੇਂ ਅੱਗੇ ਕੀਤਾ, ਉਹ ਪ੍ਰਸੰਗ ਅੱਜ ਆ ਰਹੇ ਆਪਾਂ ਸਰਵਣ ਕਰੀਏ। ਜਿਹੜਾ ਰਾਮ ਰੌਣੀ ਦਾ ਪ੍ਰਸੰਗ ਪਿੱਛੇ ਲੰਘਿਆ ਹੈ, ਰਾਮਗੜ੍ਹ ਕਿਲ੍ਹੇ ਦੀ ਜਿਹੜੀ ਜੰਗ ਹੋਈ, ਇਹ ਸਾਧ ਸੰਗਤ ਜੀ ਇਹੋ ਜਿਹੀ ਜਿਹੜੀ ਕਥਾ ਹੈ, ਕਦੀ ਕਿ ਢਾਡੀ ਨੇ ਕਦੀ ਸੁਣਾਈ। ਖਾਸ ਕਰਕੇ ਢਾਡੀ ਵਾਰਾਂ ਜਦੋਂ ਸੁਣਾਉਂਦੇ ਹੈ ਇਤਿਹਾਸ, ਬਾਬਾ ਬੰਦਾ ਸਿੰਘ ਜੀ ਦਾ, ਭਾਈ ਤਾਰੂ ਸਿੰਘ ਜੀ ਦਾ ਅਤੇ ਬਾਬਾ ਦੀਪ ਸਿੰਘ ਜੀ ਦਾ, ਭਾਈ ਮਣੀ ਸਿੰਘ ਜੀ ਦਾ, ਚੋਣਵੇਂ ਚੋਣਵੇਂ ਪ੍ਰਸੰਗ ਜਿਹੜੇ ਮੋਟੇ ਮੋਟੀ ਕਥਾ ਉਹ ਸੁਣਾ ਦਿੰਦੇ ਆ। ਪਰ ਇਹ ਕਥਾ ਜਿਹੜੀਆਂ ਕਿ ਗੁੱਝੀਆਂ ਕਥਾ ਹੈ, ਜਿਹੜੀਆਂ ਕੋਈ ਨਹੀਂ ਸੁਣਾਉਂਦਾ ਹੈ, ਉਹ ਕਥਾ ਮਿਲਦੀਆਂ ਸਾਧ ਸੰਗਤ ਜੀ ਸਾਨੂੰ ਇਹ ਗ੍ਰੰਥ ਵਿੱਚੋਂ। ਗ੍ਰੰਥ ਦੀ ਸੰਪੂਰਨ ਤੌਰ 'ਤੇ ਕਥਾ ਸੁਣੀਏ, ਫਿਰ ਜਾ ਕੇ ਇਤਿਹਾਸ ਦਾ ਪਤਾ ਲੱਗਦਾ ਹੈ। ਜਦੋਂ ਆਪਾਂ ਸੁਣਦੇ ਨਹੀਂ ਹਾਂ ਅਤੇ ਜਦੋਂ ਕੋਈ ਸੁਣਾਉਂਦਾ ਹੈ ਗੱਲ, ਤਾਂ ਫਿਰ ਕਹਿੰਦੇ ਜੀ ਆਹ ਤਾਂ ਅਸੀਂ ਨਹੀਂ ਮੰਨਦੇ, ਇਹ ਜੇ ਕਿਤੇ ਸੁਣਿਆ ਸੁਣਾਇਆ ਨਹੀਂ ਹੈ। ਜਦੋਂ ਕਥਾ ਹੀ ਨਹੀਂ ਬਹਿ ਕੇ ਸੁਣਨੀ, ਤਾਂ ਫਿਰ ਪਤਾ ਕਿੱਥੋਂ ਲੱਗਣਾ ਹੈ ਵੀ ਆਹ ਵੀ ਕਥਾ ਹੈ, ਗੱਲ ਹੈ ਕਿ ਨਹੀਂ। ਇਸ ਤਰ੍ਹਾਂ ਜਿਹੜੀਆਂ ਸੰਗਤਾਂ ਦੇ ਗੁਰੂ ਦੀ ਕਿਰਪਾ ਹੈ, ਲੜੀਵਾਰ ਰੂਪ ਵਿੱਚ ਸੁਣਦੀਆਂ ਆ ਰਹੀਆਂ ਹੈ, ਉਹ ਆਪ ਜੀ ਜਿਵੇਂ ਕਥਾ ਅੱਜ ਵੀ ਆ ਰਹੀ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਵਾਓ ਸੀਸ ਅਤੇ ਬੋਲੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਬੇ ਨਿਵਾਸ
ਦੀਵਾਨ ਕੌੜਾ ਮੱਲ ਦੀ ਫੌਜ ਜਿਹੜੀ ਮੀਰ ਮੰਨੂ ਦੇ ਭੇਜੀ ਹੋਈ ਸੀ, ਉਹ ਜਦੋਂ ਹੇਰ ਫੇਰ ਕਰਨ ਲੱਗ ਪਏ, ਉਹ ਤਾਂ ਚਾਹੁੰਦੇ ਸੀ ਵੀ ਦੀਵਾਨ ਕੌੜਾ ਮੱਲ ਨੂੰ ਮਰਵਾ ਦੇਈਏ ਅਤੇ ਸਾਨੂੰ ਇਹਦੇ ਵਿੱਚ ਉੱਕੀ ਮਿਲਣਾ ਹੈ ਕਿ ਅਸੀਂ ਐਵੇਂ ਸ਼ਾਹਨਵਾਜ ਦੀ ਫੌਜ ਨਾਲ ਲੜ ਕੇ ਮਰੀਏ। ਅੱਗੇ ਲਾਇਆ ਹੈ ਦੀਵਾਨ ਕੌੜਾ ਮੱਲ, ਇਹਦਾ ਹੀ ਸਿਰ ਵਡਵਾਈਏ। ਜਦੋਂ ਬੇਈਮਾਨੀ ਕਰ ਗਏ, ਸ਼ਾਹਨਵਾਜ ਦਾ ਜਿਹੜਾ ਜ਼ੋਰ ਪੈ ਗਿਆ, ਉਹ ਅੱਗੇ ਵੱਧ ਕੇ ਆਇਆ ਦੀਵਾਨ ਕੌੜਾ ਮੱਲ ਵੱਲ। ਦੀਵਾਨ ਕੌੜਾ ਮੱਲ ਦੇ ਐਨ ਸਾਹਮਣੇ ਨੱਕ ਦੀ ਸਿਰ ਤੇ ਖੜਾ ਹੋ ਕੇ ਘੋੜਾ ਤੋਰ ਕੇ ਆ ਪਹੁੰਚਿਆ ਤੇ ਜਦੋਂ ਸਾਹਮਣੇ ਆ ਗਿਆ ਹੈ, ਦੀਵਾਨ ਕੌੜਾ ਮੱਲ ਨੇ ਕਿਹਾ ਖਾਲਸਾ ਜੀ ਹੁਣ ਆਪ ਜੀ ਦਾ ਵੇਲਾ ਹੈ, ਜਿਹੜੀ ਸਾਡੀ ਫੌਜ ਨਾਲ ਆਈ ਸੀ ਟੁਕੜੀ ਉਹਦੇ ਬੇਈਮਾਨ ਰਲ ਮਿਲ ਗਏ ਆ, ਖਾਲਸਾ ਜੀ ਇਹੀ ਵੇਲਾ ਹੈ ਤੁਹਾਡਾ ਵੀ ਬਦਲਾ ਲੈਣ ਦਾ। ਆ ਵੇਖ ਲਓ ਤੁਹਾਡੇ ਸਾਹਮਣੇ ਵੇਖਣ ਦੀ ਗੱਲ ਹੈ ਵੀ ਮੇਰੇ ਉੱਪਰ ਦੇ ਹੱਲਾ ਕਰਕੇ ਆ ਪਹੁੰਚਿਆ ਹੈ ਸ਼ਾਹਨਵਾਜ। ਸਿੰਘ ਕਹਿਣ ਲੱਗੇ ਵੀ ਦੀਵਾਨ ਕੌੜਾ ਮੱਲ ਜੀ ਤੁਸੀਂ ਕੋਈ ਫਿਕਰ ਨਾ ਕਰੋ, ਕੋਈ ਗਮ ਨਾ ਕਰੋ, ਅਸੀਂ ਆਪੇ ਵੇਖ ਲੈਂਦੇ ਇਸ
ਨੂੰ,
ਨੇੜੇ ਆ ਤੇ ਲੈਣ ਦਿਓ, ਜਦੋਂ ਨੇੜੇ ਆਵੇਗਾ ਫਿਰ ਇਹਨੂੰ ਸੱਤੀ ਦਾ ਪੌ ਦਿਖਾਵਾਂਗੇ। ਅਸੀਂ ਤੇ ਪਹਿਲਾਂ ਹੀ ਗੁਰੂ ਦੀ ਮਿਹਰ ਨਾਲ ਸ਼ਸਤਰ ਬਸਤਰ ਕੱਸੇ ਹੋਏ, ਬੰਦੂਕਾਂ ਕੱਸੀਆਂ ਹੋਈਆਂ ਹਾਂ, ਆ ਤਿਆਰ ਬਾਰ ਤਿਆਰ ਖੜੇ
ਹਾਂ।
ਉਹਨੂੰ ਮਾਰ ਲੱਗਿਆ ਕੋਈ ਸਾਨੂੰ ਬਹੁਤਾ ਟਾਈਮ ਨਹੀਂ ਲੱਗਣਾ ਹੈ, ਆ ਬੜੀ ਛੇਤੀ ਨਾਲ ਹੀ ਉਹਦਾ ਭੋਗ ਪਾ ਦਿਆਂਗੇ, ਉਹਦਾ ਜਿਹੜਾ ਰਾਮ ਰਾਮ ਸਤ ਪੜ ਦਿਆਂਗੇ।
ਦੋਹਰਾ ਤੋਲੋ ਆਏ ਨਿਵਾਜੇ ਕਹਿਓ,
ਤਦੋਂ ਹਲੇ ਇੰਨੀਆਂ ਗੱਲਾਂ ਚੱਲ ਹੀ ਰਹੀਆਂ ਸੀ ਸ਼ਾਹ ਨਵਾਜ਼, ਇੰਨੇ 'ਚ ਇਹਨੂੰ ਦੀਵਾਨ ਕੌੜਾ ਮੱਲ ਦੇ ਸਾਹਮਣੇ ਆ ਪਹੁੰਚਿਆ ਅਤੇ ਕਹਿਣ ਲੱਗਾ, ਉਹ ਕੌੜੇ ਮੱਲਾ ਨਮਕ ਹਰਾਮੀਆਂ, ਤੂੰ ਸਾਡਾ ਨਵਾਬ ਹੋ ਕੇ ਮੇਰਾ ਹੀ ਨਵਾਬ ਹੋ ਕੇ ਮੇਰੇ ਤਲਵੇ ਤੂੰ ਚੜ੍ਹਦਾ ਸੀ, ਅੱਜ ਤੂੰ ਮੀਰ ਮਨੂ ਦਾ ਦੀਵਾਨ ਹੋ ਗਿਆ ਹੈ ਤੇ ਆਪਣੇ ਮਾਲਕ ਨਵਾਬ ਨੇ ਲੜਨਾ ਆ ਗਿਆ, ਤੂੰ ਤੇ ਨਮਕ ਹਰਾਮੀ ਲੂਣ ਹਰਾਮੀ ਹੈ, ਇੰਜ ਕਰ ਐ ਤੂੰ ਜਿਹੜਾ ਨਾ ਆਖੇ ਜਾਂ ਤੇ ਤੂੰ ਮੇਰਾ ਸ਼ਸਤਰ ਕੀਤਾ ਹੋਇਆ ਵਾਰ ਸੰਭਾਲ ਲੈ, ਨਹੀਂ ਤੇ ਤੁਰਕਾਂ ਦਾ ਮੈਨੂੰ ਨਵਾਬ ਜਾਣ ਲੈ, ਮੈਨੂੰ ਸਲਾਮ ਕਰ, ਅਖੇ ਦੀ ਜਗ੍ਹਾ ਪਾਠ ਦੇ ਅਕੈ ਜਾਂ ਅਰਥ ਲਾਉਣਾ ਹੋਵੇ ਤੇ ਅਕੈ ਪਾਠ ਜਿਹੜਾ ਉਹ ਮੁੱਖ ਪਾਠ ਹੈ ਕਿ ਅਕੈ ਜਾਂ ਤੇ ਤੂੰ ਮੇਰੇ ਸ਼ਸਤਰ ਸੰਭਾਲ ਲੈ ਤੇ ਜਾਂ ਅਕੈ ਕਹੀਏ ਜਾਂ ਤੂੰ ਮੈਨੂੰ ਤੁਰਕਾਂ ਦਾ ਨਵਾਬ ਜਾਣ ਕੇ ਸਲਾਮ ਕਰ ਦੇ, ਆਪਣਾ ਨਵਾਬ ਜਾਣ ਮੈਨੂੰ ਚੁੱਕ ਮੇਰੇ ਅੱਗੇ। ਇਸੇ ਤਰ੍ਹਾਂ ਭਾਵ ਅਰਥ ਲੱਗ ਜਾਂਦਾ ਹੈ ਕਿ ਅਖੈ, ਅਖੈ ਦਾ ਅਰਥ ਹੁੰਦਾ ਵੀ ਜੋ ਨਾਸ ਤੋਂ ਰਹਿਤ ਹੈ ਮੇਰਾ ਸ਼ਸਤਰ ਦਾ ਵਾਰ, ਜਾਂ ਤੇ ਤੂੰ ਉਹ ਸੰਭਾਲ, ਅਤੇ ਅਖੈ ਮੈਂ ਨਾਸ ਤੋਂ ਰਹਿਤ ਹਾਂ ਤੇਰਾ ਨਵਾਬ ਸ਼ਾਹ ਨਵਾਜ਼ ਪਹਿਲਾਂ ਵਾਲਾ, ਝੁੱਕ ਕੇ ਸਲਾਮ ਕਰ ਦੇ ਮੈਨੂੰ ਤੂੰ। ਸਦੋਂ ਦੀਵਾਨ ਕੌੜਾ ਮੱਲ ਨੇ ਸਿੰਘਾਂ ਨੂੰ ਕਿਹਾ ਵੀ ਸਿੰਘੋ ਵੇਖੜੋ ਤੁਹਾਡੇ ਸਾਹਮਣੇ ਆ ਸ਼ਾਹ ਨਵਾਜ਼ ਕਿਵੇਂ ਪੁੱਤਰ ਪੁੱਤਰ ਚੂਹੇ ਵਾਂਗ ਟੁੱਕ ਟੁੱਕ ਕੇ ਗੱਲਾਂ ਕਰੀ ਜਾਂਦਾ ਹੈ। ਸੁਣਦੇ ਸਾਰ ਹੀ ਸਿੰਘ ਦੇ ਪਹਿਲਾਂ ਹੀ ਤਿਆਰ ਬਰ ਤਿਆਰ ਸਨ, ਸਿੰਘਾਂ ਨੇ ਬੰਦੂਕਾਂ ਦੇ ਫੈਰ ਖੋਲੇ ਦੇ ਛਲਕਾਂ ਕਰ ਦਿੱਤੀਆਂ, ਗੋਲੀਆਂ ਵਰਾ ਦਿੱਤੀਆਂ ਸ਼ਾਹ ਨਵਾਜ਼ ਦੀ ਫੌਜ ਵੱਲ ਨੂੰ। ਜਦੋਂ ਗੋਲੀਆਂ ਸਿੰਘਾਂ ਨੇ ਮਾਰੀਆਂ ਹੈ, ਇੱਕ ਗੋਲੀ ਐਸੀ ਦਾਗੀ ਸਿੱਧੀ ਸ਼ਾਹ ਨਵਾਜ਼ ਦੇ ਕਲੇਜੇ ਨੂੰ ਚੀਰ ਕੇ ਲੈ ਗਈ ਪਾਰ, ਇਹਦੇ ਝੂਲਦਾ ਹੋਇਆ ਜਿਵੇਂ ਰੱਸੀ 'ਤੇ ਕੋਈ ਮਨੁੱਖ ਖੜ ਜੇ ਤਾਂ ਖੜ ਨਹੀਂ ਨਾ ਸਕਦਾ, ਕਿਵੇਂ ਝੂਲਦਾ ਹੈ, ਜਾਂ ਪਿੱਪਲ ਦਾ ਪੱਤਾ ਸਭ ਤੋਂ ਚੋਟੀ 'ਤੇ ਕਿਵੇਂ ਝੂਲਦਾ ਹੈ, ਇਹ ਘੋੜੇ ਤੋਂ ਝੂਲਦਾ ਝੂਲਦਾ ਹੋਇਆ ਧੜੰਮ ਕਰਦਾ ਧਰਤੀ 'ਤੇ ਡਿੱਗਾ।
ਗੋਲੀ ਲੱਗੀ ਫਿਰ ਭਇਓ ਨਾ ਖੜਾ,
ਐਸੀ ਸਿੰਘ ਨੇ ਕਿਸੇ ਨੇ ਗੋਲੀ ਦਾਗੀ ਇਹਦੇ ਫਿਰ ਤੇ ਨਹੀਂ ਖੜਾ ਹੋ ਸਕਿਆ, ਕਿਉਂਕਿ ਕਲੇਜਾ ਦਾ ਚੀਰ ਦਿੱਤਾ ਸੀ ਗੋਲੀ ਨੇ।
ਇੱਕ ਸਿੰਘ ਤਬ ਉੱਤਰ ਹੋਇਓ ਖੜਾ,
ਜਦੋਂ ਇਹਦੇ ਗੋਲੀ ਵੱਜ ਗਈ ਧੜੰਮ ਕਰਦਾ ਇਹ ਡਿੱਗਾ ਥੱਲੇ, ਜਿਵੇਂ ਪਾਣੀ 'ਚ ਉਹ ਪੱਥਰ ਸੁੱਟੀ ਦਾ ਧੜੰਮ ਕਰਦਾ। ਜਦੋਂ ਡਿੱਗਾ ਹੈ ਉਹ ਸਿੰਘਾਂ ਨੇ ਵੇਖਿਆ ਵੀ ਸ਼ਾਹ ਨਵਾਜ਼ 'ਤੇ ਲੱਗਦਾ ਇਹਦਾ ਭੋਗ ਪੈ ਚੱਲਿਆ ਹੈ। ਇੱਕ ਸਿੰਘ ਘੋੜੇ ਤੋਂ ਉੱਤਰ ਕੇ ਇਹਦੇ ਨੇੜੇ ਆ ਖੜਾ ਹੋਇਆ, ਉਹਨੇ ਸਿੰਘ ਨੇ ਆਪਣੀ ਸ੍ਰੀ ਸਾਹਿਬ ਤਲਵਾਰ ਫਲਾਦੀ ਲੋਹੇ ਦੀ ਕੱਢੀ ਹੈ ਬੜੀ ਸਖਤ, ਇਹਦੇ ਡਿੱਗੇ ਹੋਏ 'ਤੇ ਐਸਾ ਵਾਰ ਕੀਤਾ ਐਸੀ ਝਾੜੀ ਕਿ ਜਿਵੇਂ ਦਾਤਰੀ ਨਾਲ ਕੱਦੂ ਕੱਢ ਦੇਈਦਾ ਹੈ ਜਾਂ ਦਵਾਣਾ ਕੱਢ ਦੇਈਦਾ ਹੈ, ਇਹਦਾ ਸਿਰ ਕੱਟ ਲਿਆ ਤੇ ਫੜ ਲਿਆ ਹੱਥ ਵਿੱਚ।
ਵੀਰ ਮਨੂ ਟਿਕ ਦਇਓ ਪਹੁੰਚਾਏ,
ਉਹ ਸੀਸ ਉਹਦਾ ਸਿਰ ਕੱਟ ਕੇ ਦੇ ਦਿੱਤਾ ਹੈ ਸ਼ਾਹ ਨਵਾਜ਼ ਦਾ ਦੀਵਾਨ ਕੌੜਾ ਮੱਲ ਨੂੰ। ਦੀਵਾਨ ਕੌੜਾ ਮੱਲ ਨੇ ਅੱਗੇ ਬਚਾ ਦਿੱਤਾ ਹੈ ਮੀਰ ਮਨੂੰ ਆਪਣੇ ਨਵਾਬ ਨੂੰ।
ਦੇਖਤ ਸੀਸ ਖੁਸ਼ੀ ਭਈ ਵਾਏ,
ਜਦੋਂ ਸ਼ਾਹ ਨਵਾਜ਼ ਦਾ ਸਿਰ ਵੇਖਿਆ ਵੀ ਆ ਪਹਿਲਾਂ ਮੇਰੇ ਕੋਲ ਭੱਜ ਕੇ ਗਿਆ ਸੀ, ਫਿਰ ਚੜ੍ਹਾਈ ਕੀਤੀ ਹੈ ਇਹਨੇ ਮੁਲਤਾਨ 'ਤੇ, ਅੱਜ ਮੇਰਾ ਵੈਰੀ ਕੱਟ ਕੇ ਮਰ ਗਿਆ ਹੈ, ਤੇ ਮੀਰ ਮਨੂ ਦੇ ਖੁਸ਼ ਹੋ ਗਿਆ।
ਕਾਗਜ਼ ਕਲਮ ਸੋ ਨਿਜ ਹੱਥ ਲੀਨ,
ਉਹਨੇ ਆਪਣੇ ਹੱਥ ਵਿੱਚ ਉਹ ਕਲਮ, ਇੱਕ ਕਲਮ ਲੈ ਲਈ ਇੱਕ ਸ਼ਾਹੀ ਵਾਲੀ, ਇੱਕ ਕਾਗਜ਼ ਲੈ ਲਿਆ ਤੇ ਲਿਖ ਦਿੱਤਾ ਉਹਦੇ ਉੱਪਰ
ਕੌੜਾ ਮੱਲ ਬਹਾਦਰ ਕਿਤਾਬ ਲਿਖ ਦੀਨ।
ਉਹਨੇ ਕਾਗਜ਼ 'ਤੇ ਕੀ ਲਿਖਿਆ ਹੈ ਸੁੰਦਰ ਆਪਣੇ ਅੱਖਰਾਂ ਵਿੱਚ ਵੀ ਜੋ ਹੈ ਦੀਵਾਨ ਕੌੜਾ ਮੱਲ ਇਹ ਤੇ ਜੀ ਸੂਰਮਾ ਹੈ, ਬਹਾਦਰ ਹੈ, ਬਹਾਦਰੀ ਦਾ ਖਿਤਾਬ ਦੇ ਦਿੱਤਾ। ਅਤੇ ਮੁਗਲ ਉਸ ਵਕਤ ਦਾ ਜਿਹੜਾ ਦੀਵਾਨ ਕੌੜਾ ਮੱਲ ਨੂੰ ਮਹਾਰਾਜਾ ਦਾ ਖਿਤਾਬ ਦਿੱਤਾ ਸੀ।
ਜੋ ਕੌੜਾ ਮੱਲ ਕਰੀ ਖਾਲਸੇ ਭਰੀ,
ਜੋ ਕਹਿੰਦੇ ਕੌੜੇ ਮੱਲ ਨੇ ਸਮੇਂ ਸਮੇਂ ਦੇ ਨਾਲ ਖਾਲਸੇ ਦੇ ਨਾਲ ਭਲੀ ਕੀਤੀ ਸੀ। ਭਾਈ ਮਣੀ ਸਿੰਘ ਜੀ ਦੀ ਸ਼ਹੀਦੀ ਵੇਲੇ ਵੀ पूरा हामीदार से भी जकरिया खान 5000 तू साढ़े को लै लै पर भाई मनी सिंह जी बड़े महापुरश संत पुरश है तू छड़ दे इन्हां नूं। भाई तारू सिंह जी वेले भी होर भी गुरु के सिंह जदों जदों भी जिहड़ा इहनूं पता लगा इन्हें मदद करन दी कोशिश कीती वो जिहड़े उपकार कीते सी खालसे नाल वो बड़ी छेती इहदी कीती होई सेवा फल गई क्योंकि गुरु की सेवा ऐसी है सतगुर की सेवा सफल है जे को करै चित लाए मन चिंदिया फल पावना होमे विचों जाए। मन चिंदे जो मन च सोचिए वो फल पा लईदे है हंकार नठ जाता है गुरु की सेवा सफल है पर सफल किवें है जे चित ला के करे बंदा चट्टी जो करे ना गुण ना उपकार जिहड़ा रोंदा कलोंदा करदा साडे वांग उहनूं कुछ नहीं प्राप्त हुंदा। कवि जी कहिंदे भाई साहिब भाई रतन सिंह पंगू जी खालसा जी अगे एक होर साखी सुनो जी जिवें साडे वड्डिया ने ओह साखी साडे बजुर्ग मेरे नाना जी मेरे पिता जी होर भी नेड़ले दे सिंघां ने जिन्हां अखी ये सारे कारनामे देखे है उन्हां तों जिवें मैं सुनी
दोहरा 1800
इस तरह 1800 तों उत्ते 6 साल उपर सी इत्थे त्रै पाठ जो लिखा त्रै का मतलब 3 नहीं है त्रै का अर्थ लैना इत्थे उपर उत्ते 1800 बिक्रमी संवत 1800 दे उपर 6 साल हो गए सी यानी कि 1806 बिक्रमी संवत जिहड़ा शाह नवाज सी हंकारी जकरिया खान मरदे समय ये कहिंदा सी भी मैं ते शबेक सियां मैं तो आउण वाली अपनी पीढ़ी नूं ही कहांगा भी खालसे नाल कदी वैर नहीं करना है कदी लोहा नहीं लैना है क्योंकि मैं अखें गुरु के खालसे की गुरु की बाणी की गुरु के कीते हुए बचना की पंजा सिंघां की ताकत वेख ली है वाकई महान है। मैं अपनी भुलती गलती मानता हाँ अपनी लाद नूं भी कहना हाँ भी अगे इन्हां दे नाल वैर नहीं करना है। उहदे मरण की देर होई यहिया खान लाहौर का बन गया नवाब जिहड़ा शाह नवाज ये बन गया मुल्तान का मुल्तान तो आके ने यहिया खान नूं कड मारिया उन्हूं भजा दिता दोवें इलाकों का यह बन गया नवाब। फिर जो ये नवाब बन गया फिर तो इन्हें दे उही काम फड़ लिया अपने प्यो वाला ही जकरिया खान वाला ही उधरों लखू दीवान माड़ा मिल गया उहदे भरा ने बकवास करके अपना सिर वढवाया लखू ने जाके पैरां च पग रखी ये रोवे शाहनवाज कहिंदा भी गल की है वह कहिंदा भी मैं पग नहीं बननी जिन्ना चिर मैं खालसा पंथ खत्री जात दे गुरु नानक देव जी ने जिन्हें पैदा किया है तो मैं भी खत्म करके रहांगा मैं तां ही खत्री अपने आप का नाम कहावांगा। तो शाहनवाज ने पूरी शह दिती भी तू तगड़ा हो जा तेरे नाल मेरी फौज है। फिर तो जिन्हें पहाड़ी राजा ने उन्होंने भी पट्टी पढ़ा दी तो घल्लूघारा होया बड़ा वड्डा कानूमान की शंभ में जिहड़ा अपने सरवण किया है। इस तरह शाहनवाज ने अपनी कीती का फल पाया बहीरा कत गया चलाना कर गया जो चल के आया सी दुनिया से आया सी ते चल के इतों चलिया गया। भाई रतन सिंह जी कहिंदे है खालसा जी जिवें मैं ये कथा सारी सुनी है उस तरीके नाल ये सारी कथा लिख दिती है ते मैं वो कैप्टन मरे जिहड़ा अंग्रेज मैनूं पुछ रहा है जिहदे करके मैं सारा ग्रंथी लिख रहा हाँ उन्होंने भी लिखा दिती है। 1806 दे विच शाहनवाज मरिया 1802 बिक्रमी संमत ते 1745 सन बनती है। भाई तारू सिंह जी की शहीदी हुई 1802 बिक्रमी संमत विच जस्सू दा सिर वड्या सिंघां ने 1803 विच छोटा घल्लूघारा होया गुरदासपुर कानूमान दा 1804 च अहमद शाह अबदाली चढ़ाई करके आया ते उत्थे विद बनी लखू नूं फड़न दी 1805 विच जिहड़ा है लखू दा भोग पाया ਅਤੇ 1805 ਵਿੱਚ ਹੀ ਜੋ ਸ਼ਹੀਦੀ ਵਾਲੇ ਸਥਾਨ 'ਤੇ ਰਾਮ ਰੌਣੀ ਰਾਮਗੜ੍ਹ ਕਿਲ੍ਹਾ ਬਣਾਇਆ ਸੀ, ਇੱਥੇ ਯੁੱਧ ਹੋਇਆ 1805 'ਚ ਹੀ, ਅਤੇ 1806 ਦੇ ਵਿੱਚ ਸ਼ਾਹਨਵਾਜ ਦਾ ਭੋਗ ਪਿਆ। 1802 ਤੋਂ ਲੈ ਕੇ ਅਤੇ 1806 ਤੱਕ ਸ਼ਾਹਨਵਾਜ ਮਾਰਿਆ ਗਿਆ। ਇਹ ਸਾਰੀ ਕਥਾ ਸੰਨ 1745 ਤੋਂ ਲੈ ਕੇ 1749 ਵਿੱਚ ਦੀ ਹੈ। 5 ਸਾਲਾਂ ਦੇ ਵਿੱਚ ਵਿੱਚ ਦੀ ਇਹ ਕਥਾ ਹੈ। ਸਿੰਘ ਇਸ ਤਰ੍ਹਾਂ ਜਦੋਂ ਦੀਵਾਨ ਕੌੜਾ ਮੱਲ ਨੇ ਮੀਰ ਮਨੂ ਨਾਲ ਗੱਲ ਕਰਾਈ ਸੀ ਵੀ ਆਪਾਂ ਸਿੰਘਾਂ ਨੂੰ ਰਲਾ ਲਈਏ, ਔਰ ਰਲਾਉਣੇ ਕਰਕੇ ਸਿੰਘਾਂ ਨੇ ਉਸ ਵਕਤ ਕਿਹਾ ਸੀ ਵੀ ਸਾਡਾ ਕੀ ਹਿੱਸਾ ਬਣੇਗਾ, ਸਾਨੂੰ ਕੀ ਮਿਲੇਗਾ। ਮੀਰ ਮਨੂ ਪਾਸੋਂ ਜੋ ਅਕਬਰ ਸਮੇਂ ਦੇ ਹੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਭੇਟਾ ਕੀਤੀ ਸੀ, ਜਗੀਰ 12 ਪਿੰਡਾਂ ਦੀ, 84 ਪਿੰਡਾਂ ਦੀ, ਉਹਦੇ ਵਿੱਚ ਅੰਮ੍ਰਿਤਸਰ ਨਾਲ 12 ਪਿੰਡ ਲੱਗਦੇ ਸੀ। 12 ਪਿੰਡਾਂ ਦੀ ਜਗੀਰ ਉਸ ਵਕਤ ਅਸਲਮ ਖਾਨ ਨੇ ਵੀ ਦਿੱਤੀ ਸੀ ਨਵਾਬੀ ਸਮੇਂ। ਉਹ 12 ਪਿੰਡਾਂ ਦੀ ਜਗੀਰ ਲਿਖਾਈ ਸੀ ਇੱਕ ਸਿੰਘਾਂ ਨੇ, ਇੱਕ ਰਾਮ ਰੌਣੀ ਦਾ ਕਿਲ੍ਹਾ ਵੀ ਲਿਖਾ ਲਿਆ, ਨਾਲ ਇਹ ਲਿਖਵਾਇਆ ਸੀ ਵੀ ਪੱਟੀ ਦਾ ਅੱਧਾ ਮਾਮਲਾ ਉਹ ਜਿਹੜਾ ਹੈ ਸਿੰਘਾਂ ਦਾ ਹੈ, ਅੱਧਾ ਮਾਮਲਾ ਹੀ ਜਾਏਗਾ ਲਾਹੌਰ ਮੀਰ ਮਨੂ ਨੂੰ। ਇਹ ਦੀਵਾਨ ਕੌੜਾ ਮਾਲੇ ਦੇ ਖਾਲਸੇ ਵਿੱਚ ਪੈ ਕੇ ਸਾਰੀ ਇਹ ਮੀਰ ਮਨੂ ਬਸ ਲਿਖਵਾਇਆ ਸੀ। ਹੁਣ ਖਾਲਸਾ ਜਿਹੜਾ ਹੈ ਆਜ਼ਾਦ ਹੈ, ਗੁਰੂ ਕੇ ਸਿੰਘ ਕੀ ਕਰਦੇ, ਜਿਹੜੇ ਦੇ ਕੋਈ ਆਕੀ ਹੋਏ ਰਹਿੰਦੇ ਨਾ ਸਿੰਘਾਂ ਦੇ ਨਾਲ ਵੈਰ ਵਿਰੋਧ ਹੈਂਕੜਬਾਜ਼ੀ ਕਰਦੇ, ਉਹਨਾਂ ਨੂੰ ਉਸ ਮੁਲਕ ਨੂੰ ਲੁੱਟ ਕੁੱਟ ਕੇ ਅਤੇ ਸਿੰਘ ਅੰਮ੍ਰਿਤਸਰ ਹੀ ਆ ਵੜਦੇ ਹਨ। ਗੁਰੂ ਕੇ ਸਿੰਘ ਦੀਵਾਲੀ ਜੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਆਉਣ ਦੇ ਸੰਬੰਧ ਵਿੱਚ ਮਨਾਈ ਜਾਂਦੀ ਹੈ ਦੀਵਾਲੀ ਅੰਮ੍ਰਿਤਸਰ ਦੀ, ਅਤੇ ਵਿਸਾਖੀ ਜੋ ਦਸਵੇਂ ਪਾਤਸ਼ਾਹ ਜੀ ਨੇ ਖਾਲਸੇ ਪੰਥ ਦੀ ਸਾਜਨਾ ਕੀਤੀ, ਇਹ ਸਾਡੇ ਮੁੱਖ ਤਿਉਹਾਰ ਹੈ। ਅਤੇ ਇਹ ਦਿਨ ਖਾਲਸਾ ਜਿਹੜਾ ਹੈ ਜੋੜ ਮੇਲਾ ਲਾਉਂਦਾ ਹੈ ਸ੍ਰੀ ਹਰਿਮੰਦਰ ਸਾਹਿਬ ਆ ਕੇ ਬੜੀ ਚੜ੍ਹਦੀ ਕਲਾ ਨਾਲ, ਜੋ ਹਰੀ ਦਾ ਮੰਦਰ ਹੈ, ਹਰਿਮੰਦਰ ਹਰ ਸਾਜਿਆ ਜਿੱਥੇ ਸਭੇ ਥਾਵ ਨਹੀਂ ਦੁੱਧ ਜਿਹਾ, ਹਰੀ ਮੰਦਰ ਜੋ ਹਰੀ ਕਹੀਏ ਪਰਮਾਤਮਾ ਦਾ ਮੰਦਰ ਕਹੀਏ ਘਰ ਹੈ, ਉੱਥੇ ਸਿੰਘ ਬੈਠ ਕੇ ਗਿਆਨ ਜਿਹੜਾ ਹੈ ਹਾਸਲ ਕਰਦੇ ਹੈ। ਕਥਾ ਕੀਰਤਨ ਹੁੰਦਾ ਹੈ ਅਤੇ ਗੁਰੂ ਕੇ ਸਿੰਘ ਕਥਾ ਕੀਰਤਨ ਸੁਣ ਕੇ ਗਿਆਨ ਦੇ ਸਮੁੰਦਰ ਵਿੱਚ ਡੁੱਬੇ ਰਹਿੰਦੇ, ਗਿਆਨ ਪ੍ਰਾਪਤ ਕਰਦੇ ਹੈ। ਅੱਜ ਕੱਲ੍ਹ ਤਾਂ ਜਿਹੜਾ ਸ੍ਰੀ ਹਰਿਮੰਦਰ ਸਾਹਿਬ ਹੈ, ਹਿੰਦੂ ਲੋਕਾਂ ਨੇ ਕਹਿ ਦਿੱਤਾ ਜੀ ਸਵਰਨ ਮੰਦਰ, ਅੰਗਰੇਜ਼ਾਂ ਨੇ ਕਹਿ ਦਿੱਤਾ ਜੀ ਗੋਲਡਨ ਟੈਂਪਲ, ਕੋਈ ਗੱਲ ਪਰਮਾਤਮਾ ਦੀ ਰਹਿ ਹੀ ਨਹੀਂ ਗਈ ਉਹਦੇ ਵਿੱਚ। ਸਵਰਨ ਮੰਦਰ ਸਿੱਧਾ ਅਰਥ ਵੀ ਸੋਨੇ ਦਾ ਮੰਦਰ ਹੈ, ਪਰ ਅਸਲ ਵਿੱਚ ਉਹ ਮੰਦਰ ਤਾਂ ਹੈ ਹਰੀ ਦਾ ਮੰਦਰ, ਪਰਮਾਤਮਾ ਦਾ ਮੰਦਰ ਹੈ। ਅਤੇ ਸਵਰਨ ਮੰਦਰ ਵੀ ਸੋਨੇ ਦਾ ਮੰਦਰ, ਸੋਨੇ ਦਾ ਘਰ, ਸੋਨੇ ਦਾ ਮਹਿਲ, ਬਾਕੀ ਵਿੱਚ ਕੌਣ ਹੈ ਇਹ ਤਾਂ ਕੋਈ ਦੱਸਿਆ ਨਹੀਂ। ਅਤੇ ਗੋਲਡਨ ਟੈਂਪਲ ਵੀ ਸੋਨੇ ਦਾ ਟੈਂਪਲ, ਟੈਂਪਲ ਮੰਦਰ ਨੂੰ ਕਹੀਦਾ ਹੈ, ਗੋਲਡਨ ਸੋਨੇ ਨੂੰ ਕਹੀਦਾ ਹੈ। ਉਹ ਮਤਲਬ ਨਾਮ ਵੱਖਰੇ ਵੱਖਰੇ ਰੱਖ ਦਿੱਤੇ, ਅਤੇ ਅਸੀਂ ਵੀ ਕਦੀ ਅੰਗਰੇਜ਼ ਬਣ ਜਾਂਦੇ ਹਾਂ, ਕਦੀ ਅਸੀਂ ਜਿਹੜੇ ਉਹ ਹਿੰਦੂ ਬਣ ਜਾਂਦੇ, ਉਹੋ ਜਿਹਾ ਨਾਮ ਲਈ ਜਾਂਦੇ ਹਾਂ। ਅਸਲ ਵਿੱਚ ਜਿਹੜਾ ਇਹ ਸ੍ਰੀ ਦਰਬਾਰ ਸਾਹਿਬ ਆਪਾਂ ਕਹਿੰਦੇ ਹਾਂ, ਅਸਲ ਵਿੱਚ ਨਾਮ ਹੈ ਸ੍ਰੀ ਹਰਿਮੰਦਰ ਸਾਹਿਬ, ਹਰਿਮੰਦਰ ਹਰ ਸਾਜਿਆ। ਹਰਿਮੰਦਰ ਸਾਹਿਬ ਵਿੱਚ ਗੁਰੂ ਕੇ ਸਿੰਘ ਰਹਿ ਕੇ ਸ੍ਰੀ ਅਕਾਲ ਤਖਤ ਸਾਹਿਬ ਵੀ ਪੜਾਅ ਕਰਦੇ ਹੈ, ਉੱਥੇ ਵੀ ਨਿਆਂ ਕਰਦੇ ਹੈ, ਹਰਿਮੰਦਰ ਸਾਹਿਬ ਵਿੱਚ ਹਾਜ਼ਰੀ ਭਰਦੇ, ਕਥਾ ਕੀਰਤਨ ਸੁਣਦੇ ਹੈ। ਅੱਜ ਕੱਲ੍ਹ ਤਾਂ ਉਹ ਕਥਾ ਜਿਹੜੀ ਮੰਜੀ ਸਾਹਿਬ ਚਲੀ ਗਈ ਹੈ, ਪਰ ਪਹਿਲਾਂ ਇਸ ਤਰ੍ਹਾਂ ਇਤਿਹਾਸ ਵਿੱਚ ਆਉਂਦਾ ਹੈ ਵੀ ਗੁਰੂ ਜੀ ਦੀ ਬਾਣੀ ਦੇ ਵੀ ਬਚਨ ਆਉਂਦੇ ਹੈ, ਜਦੋਂ ਸ਼ਬਦ ਪੜ੍ਹਾਂਗੇ ਅਸੀਂ ਇਹ ਕਥਾ ਵੀ ਜਿਹੜੀ ਸ੍ਰੀ ਹਰਿਮੰਦਰ ਸਾਹਿਬ ਦੇ ਦਰਬਾਰ ਅੰਦਰ ਹੀ ਹੋਇਆ ਕਰਦੀ ਸੀ, ਇਹ ਤਾਂ ਬਾਅਦ ਵਿੱਚ ਜਿਹੜਾ ਹੈ ਮਰਿਆਦਾ ਬਦਲੀਆਂ ਹਨ। ਗੁਰੂ ਦੇ ਬਚਨਾਂ ਉੱਪਰ ਪੂਰਾ ਗੁਰੂ ਕੇ ਸਿੰਘ ਧਿਆਨ ਲਾਉਂਦੇ ਹੈ, ਸੁਰਤੀ ਬੇਦੀ ਟਿਕਾਉਂਦੇ, ਜਦੋਂ ਬੈਠਦੇ ਹੈ ਧਿਆਨ ਦੇ ਨਾਲ ਕਥਾ ਕੀਰਤਨ ਸੁਣਦੇ ਹੈ, ਗੁਰਬਾਣੀ ਦੇ ਸ਼ਬਦ ਸੁਣਦੇ ਹੈ। ਅਤੇ ਇਸੇ ਤਰ੍ਹਾਂ ਗੁਰੂ ਦੇ ਬਚਨ ਜੋ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਕੋਏ, ਖੁਆਰ ਹੋਏ ਸਾਹ ਮਿਲਾਂਗੇ ਬਚੇ ਸ਼ਰਨ ਜੋ ਹੋਏ, ਜੋ ਆਪਾਂ ਦੋਹਰਾ ਰੋਜ਼ ਹੀ ਪੜ੍ਹਦੇ ਹਾਂ। ਉਹਨਾਂ ਵਚਨਾਂ 'ਤੇ ਵੀ ਗੁਰੂ ਕੇ ਸਿੰਘ ਪੂਰਾ ਧਿਆਨ ਦਿੰਦੇ ਆ ਵੀ ਗੁਰੂ ਕੇ ਖਾਲਸੇ ਨੇ ਇੱਕ ਦਿਨ ਰਾਜ ਕਰਨਾ ਹੀ ਹੈ ਅਤੇ ਆਕੀ ਹੋਇਆਂ ਨੂੰ ਭੰਨਣਾ ਹੀ ਹੈ।
ਅਕਾਲ ਬੁੰਗੇ ਕਿਰ ਕਰਤੇ ਬਹਿ ਹੈ,
ਗੁਰੂ ਕੇ ਸਿੰਘ ਅਕਾਲ ਬੁੰਗੇ 'ਤੇ ਚੜ੍ਹ ਕੇ ਉੱਥੇ ਤਖ਼ਤ ਦੇ ਵਿੱਚ ਬਹਿ ਕੇ ਅਤੇ ਇਨਸਾਫ ਕਰਦੇ ਹੈ। ਕੋਈ ਜਿਹੜੇ ਕੁਰਹਿਤਾਂ ਕਰਦੇ ਸਿੰਘ ਉਹਨਾਂ ਨੂੰ ਤਨਖਾਹਾਂ ਲਾਉਂਦੇ, ਹੋਰ ਪੰਥ ਨਾਲ ਜੋ ਵੈਰ ਵਿਰੋਧ ਕਰਦੇ ਉਹਨਾਂ ਦੇ ਪ੍ਰਥਾ ਗੁਰਮਤੇ ਸੋਧਦੇ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਪਹਿਲਾ ਨਾਮ ਜੋ ਮੁੱਖ ਨਾਮ ਹੈ ਉਹ ਅਕਾਲ ਬੁੰਗਾ ਹੀ ਹੈ। ਅਕਾਲ ਤਖ਼ਤ ਸਾਹਿਬ ਨਾਮ ਬਾਅਦ ਵਿੱਚ ਰੱਖਿਆ ਹੈ। ਅਕਾਲ ਬੁੰਗੇ ਦਾ ਅਰਥ ਅਕਾਲ ਕੀ ਹੈ, ਪਰਮਾਤਮਾ ਜੋ ਅਕਾਲ ਮੂਰਤ ਹੈ, ਜਿਹੜਾ ਕਿਸੇ ਕਾਲ ਕਹੀਏ ਸਮੇਂ ਤੋਂ ਰਹਿ ਸਮੇਂ ਵਿੱਚ ਨਹੀਂ ਆਉਂਦਾ, ਸਮੇਂ ਤੋਂ ਰਹਿਤ ਹੈ। ਕਾਲ ਉਹ ਮੌਤ ਤੋਂ ਰਹਿਤ ਹੈ, ਅਵਿਨਾਸ਼ੀ ਹੈ। ਉਹਦਾ ਬਣਾਇਆ ਹੋਇਆ ਜੋ ਬੁੰਗਾ ਹੈ, ਸਥਾਨ ਹੈ, ਬੁਰਜ ਹੈ, ਉੱਥੇ ਗੁਰੂ ਕੇ ਖਾਲਸੇ ਬੈਠ ਕਰਕੇ ਤੇ ਤਖ਼ਤ ਦੇ ਉੱਪਰ ਬੈਠ ਕਰਕੇ ਨਿਆਂ ਕਰਦੇ ਮੁਖੀ ਮੁਖੀ ਸਿੰਘ
ਲਾਏ ਦੀਵਾਨ ਗੁਰਮਤੇ ਮਤ ਹੈ
ਤੇ ਦੀਵਾਨ ਲਾਉਂਦੇ, ਗੁਰੂ ਦਾ ਦਰਬਾਰ ਲਾਉਂਦੇ, ਉੱਥੇ ਗੁਰਮਤੇ ਜਿਹੜੇ ਹੈ ਸੋਧਦੇ ਹਨ।
ਸਰਬੱਤ ਖਾਲਸੇ ਸੋਏ ਅਦਾਲਤ,
ਸਰਬੱਤ ਖਾਲਸੇ ਦੀ ਜਿਹੜੀ ਹੈ ਨਾ ਅਦਾਲਤ, ਉਸ ਦੀ ਅਕਾਲ ਤਖ਼ਤ ਸਾਹਿਬ ਹੈ। ਜੇ ਕੋਈ ਪੁੱਛ ਲਏ ਵੀ ਸਿੰਘਾਂ ਦੀ ਅਦਾਲਤ ਕਿਹੜੀ, ਅਸਲ ਰੂਪ ਸਾਡੀ ਅਦਾਲਤ ਆ ਕਚਹਿਰੀ ਨਹੀਂ ਹੈ, ਸਾਡੀ ਅਦਾਲਤ ਕੋਈ ਦਿੱਲੀ ਨਹੀਂ ਹੈ। ਗੁਰੂ ਕੇ ਪੰਥ ਦੀ ਜਿਹੜੀ ਅਦਾਲਤ ਹੈ ਉਹ ਗੁਰੂ ਕੇ ਪੰਜ ਤਖ਼ਤ ਹੈ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਪਟਨਾ ਵਿਹਾਰ, ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ, ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨੰਦੇੜ ਮਹਾਰਾਸ਼ਟਰ, ਅਤੇ ਸ੍ਰੀ ਦਮਦਮਾ ਸਾਹਿਬ ਸਭ ਕੋਈ ਤਲਵੰਡੀ ਗੁਰੂ ਕੀ ਕਾਂਛੀ ਜੋ ਬਾਅਦ ਵਿੱਚ ਪੰਥ ਨੇ ਬਣਾਇਆ ਹੈ। ਇਹਨਾਂ ਪੰਜਾਂ ਤਖ਼ਤਾਂ ਵਿੱਚ ਹੀ ਗੁਰੂ ਕੇ ਪੰਥ ਦੇ, ਗੁਰੂ ਕੇ ਖਾਲਸੇ ਦੇ ਜਿਹੜਾ ਕੋਈ ਗਲਤ ਕੰਮ ਕਰਦੇ ਪੰਥ ਵਿੱਚ ਉਹਦਾ ਨਿਆਂ ਇਹਨਾਂ ਤਖ਼ਤਾਂ ਵਿੱਚ ਹੀ ਹੁੰਦਾ ਹੈ। ਗੁਰੂ ਕੇ ਖਾਲਸੇ ਦੀ ਅਦਾਲਤ ਇਹ ਪੰਜ ਤਖ਼ਤ ਹਨ। ਉੱਥੇ ਨਿਆਂ ਕੀ ਕਰਦੇ ਆ ਵੀ ਅਸਿੱਖਣ, ਸਿੱਖਾਂ ਨੂੰ ਗਾਲਣਾ ਹੈ, ਸਿੱਖਾਂ ਨੂੰ ਪ੍ਰਤਪਾਲਣਾ ਹੈ। ਅਸਿੱਖ ਕੀ ਹੈ, ਜਿਹੜੇ ਸਿੱਖ ਨਹੀਂ ਹੈ, ਅਸਿੱਖ ਉਹਨੂੰ ਕਹਿੰਦੇ ਹੈ ਜਿਹੜੇ ਸਿੱਖਦੇ ਨਹੀਂ ਹੈ ਗੁਰੂ ਦੀ ਮੱਤ, ਅਤੇ ਸਿੱਖ ਕਹੀਦਾ ਜਿਹੜੇ ਸਿੱਖਦੇ ਆ। ਸਿੱਖ ਵਾਰ ਅਸਿੱਖ ਸੰਘਰੋ, ਇਹ ਮਹਾਰਾਜ ਜੀ ਸਿੱਖਾਂ ਨੂੰ ਬਚਾ ਲਓ, ਆ ਜਿਹੜੇ ਸਿੱਖਦੇ ਨਹੀਂ ਹੈ, ਸਿੱਖਿਆ ਆਪ ਜੀ ਦੀ ਜਿਹੜੇ ਅਸਿੱਖ ਹੈ, ਹੁਜਤਬਾਜ਼ੀ ਕਰਨ ਵਾਲੇ ਹੈ, ਉਹਨਾਂ ਨੂੰ ਮਹਾਰਾਜ ਜੀ ਆਪ ਜੀ ਸੰਘਾਰ ਦਿਓ। ਇਸੇ ਤਰ੍ਹਾਂ ਗੁਰੂ ਕੇ ਸਿੰਘ ਜਿਹੜੇ ਪੰਥ ਦੇ ਵਿਰੋਧੀ ਲੋਕ ਹੈ ਉਹਨਾਂ ਨੂੰ ਗਾਲਦੇ ਹੈ, ਸਿੱਖਾਂ ਦੀ ਪ੍ਰਤਪਾਲਣਾ ਕਰਦੇ ਹੈ। ਪੰਥ ਗੁਰੂ ਖਾਲਸਾ ਇਸੇ ਕੰਮ ਵਾਸਤੇ ਬਣਿਆ ਹੈ ਭਾਈ। ਜਿੰਨੇ ਵੀ ਗੁਰੂ ਕੇ ਖਾਲਸੇ ਪਾਪ ਕਰਦੇ ਹੈ ਜਾਣੇ ਅਣਜਾਣੇ ਵਿੱਚ ਦੇ ਖਪਾਉਂਦੇ ਹੈ ਹਾਕਮਾਂ ਨੂੰ, ਜਿਹੜੇ ਹੁਜਤਬਾਜ਼ੀ ਕਰਨ ਵਾਲੇ ਹਨ, ਲੁੱਟ ਕੁੱਟ ਕੇ ਉਹਨਾਂ ਨੂੰ ਨਿਤਾ ਪ੍ਰਤੀ ਲਿਆਉਂਦੇ, ਰਸਤਾ ਬਸਤਾ ਗੁਰੂ ਕੇ ਸਥਾਨ ਜਿੱਥੇ ਲਿਆ ਕਰਕੇ ਅਤੇ ਲੰਗਰ ਪਾਣੀ ਚਲਾਉਂਦੇ, ਚੜ੍ਹਦੀ ਕਲਾ ਨਾਲ ਆਪਣਾ ਜੀਵਨ ਬਤੀਤ ਕਰਦੇ ਹਨ। ਇੱਕ ਇੱਕ ਚੁੱਭੈ ਤਾਲ ਗੁਰ, ਕੀ ਕਰਦੇ ਹੈ, ਇੱਕ ਇੱਕ ਚੁੱਭਾ ਜੋ ਗੁਰੂ ਦਾ ਤਾਲ, ਸ੍ਰੀ ਅੰਮ੍ਰਿਤਸਰ ਸਰੋਵਰ ਹੈ
ਸਭ ਕਲ ਦੂਰ ਕਰਾਹੇ,
ਤੇ ਉਹਦੇ ਵਿੱਚ ਇੱਕ ਇੱਕ ਚੁੱਭਾ ਲਾਉਂਦੇ ਹੈ, ਸਭ ਕਲ ਕਹੀਏ ਜਿਹੜੇ ਪਾਪ ਹੈ ਦੂਰ ਕਰਾ ਲੈਂਦੇ ਹੈ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਸਾਰੇ ਪਾਪ ਲੈ ਜਾਂਦੇ। ਪਾਪ ਮਤਲਬ ਵੀ ਹੁਣ ਜਦੋਂ ਜੰਗ ਜੁੱਤ ਹੁੰਦਾ ਕਈ ਭਲੇ ਪੁਰਸ਼ ਵੀ ਹੁੰਦੇ ਵਿੱਚ, ਉਹ ਜਾਣੇ ਅਣਜਾਣੇ 'ਚ ਮਾਰੇ ਜਾਂਦੇ ਹੈ। ਕਈ ਦੇ ਨਾਲ ਕਿਉਂਕਿ ਜਿਹੋ ਜਿਹੀ ਸੰਗਤ ਕਰਾਂਗੇ ਉਹ ਜਿਹਾ ਫਲ ਮਿਲਦਾ ਹੈ, ਕਈ ਭਲੇ ਹੁੰਦੇ ਆ ਉਹ ਕਿਤੇ ਫਸ ਜਾਂਦੇ ਚੰਗਿਆਂ ਨਾਲ, ਤਗੜਿਆਂ ਜਿਹੜੇ ਮਾੜਿਆਂ ਨਾਲ ਫਸ ਜਾਂਦੇ ਭਲੇ ਲੋਕ, ਅਤੇ ਉਹ ਮਾੜਿਆਂ ਦੀ ਸਜ਼ਾ ਨਾ ਭਲਿਆਂ ਨੂੰ ਵੀ ਮਿਲ ਜਾਂਦੀ ਕਿਸੇ ਵੇਲੇ। ਇਸ ਤਰ੍ਹਾਂ ਜਿਹੜੇ ਉਹ ਹਾਕਮਨ ਲੁੱਟ ਕਰਕੇ ਲਿਆਉਂਦੇ ਆ ਖਪਾ ਕਰਕੇ, ਜਾਂ ਇਹੋ ਜਿਹੇ ਕੋਈ ਜਾਣੇ ਅਣਜਾਣੇ 'ਚ ਪਾਪ ਹੋ ਜਾਂਦੇ ਆ, ਗੁਰੂ ਕਾ ਖਾਲਸਾ ਸ੍ਰੀ ਹਰਿਮੰਦਰ ਸਾਹਿਬ ਆ ਕੇ ਸਤਿਗੁਰੂ ਜੀ ਦੇ ਸਰੋਵਰ ਵਿੱਚ ਇਸ਼ਨਾਨ ਕਰਦੇ ਹੈ, ਸਾਰੇ ਪਾਪ ਦੂਰ ਹੋ ਜਾਂਦੇ। ਜਿਵੇਂ ਗੁਰਬਾਣੀ ਦਾ ਬਚਨ ਹੈ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ,
ਸਿੰਘਾਂ
ਦੇ ਭਾ ਇੱਥੇ ਭੱਬਾ ਮੁਕਤਾ ਉੱਥੋਂ ਅਰਥ ਲੈਣਾ ਹੈ ਪਾਪ। ਸਿੰਘਾਂ ਦੇ ਪਾਪ ਆਪੇ ਠੜ ਗਈਏ ਝੜ ਜਾਂਦੇ ਹੈ ਅੰਮ੍ਰਿਤ ਸਾਹਿਬ ਸਰੋਵਰ ਵਿੱਚ ਇਸ਼ਨਾਨ ਕਰਨ ਕਰਕੇ। ਜਿਹੜੇ ਆਪਸ ਵਿੱਚ ਕਿਹੜੇ ਪੰਥ ਵਿੱਚ ਵੀ ਉਹ ਵਾਧੂ ਘਾਟੂ ਕੋਈ ਗੱਲ ਹੋ ਜਾਂਦੀ ਜਾਂ ਕੋਈ ਕਰੈਤ ਹੋ ਜਾਂਦੀ, ਉਹ ਸਾਰੇ ਕਮਾਏ ਪਾਪ ਨਾਸ਼ ਕਰ ਲੈਂਦੇ ਸਨ। ਕਈ ਦੇ ਗੁਰੂ ਕੇ ਸਿੰਘ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਦੇ ਆ, ਕਈ ਦੇ ਗੁਰੂ ਕਾ ਖਾਲਸਾ ਮੌਜ ਮਸਤੀ ਵਿੱਚ ਰਹਿੰਦਾ ਹੈ, ਨਾਮ ਸਿਮਰਨ ਜਪਦੇ ਆ, ਟੇੜੇ ਹੋਏ ਹਾਕਮ ਨੂੰ ਲੁੱਟ ਕੇ ਕਮਾਉਂਦੇ ਹਨ। ਤਾਲ ਚੁੱਭੈ ਤੇ ਤਾਲ ਸ੍ਰੀ ਅੰਮ੍ਰਿਤਸਰ ਸਰੋਵਰ ਵਿੱਚ ਇਸ਼ਨਾਨ ਕਰਨ ਕਰਕੇ ਸਾਰੇ ਪਾਪ ਨਿਵਿਰਤ ਹੋ ਜਾਂਦੇ ਹੈ। ਹੇ ਭਾਈ, ਗੁਰੂ ਕੇ ਜਿਹੜਾ ਤਾਲ ਹੈ ਸਰੋਵਰ ਹੈ ਉਹਦਾ ਪ੍ਰਤਾਪ ਸੁਣੋ ਜੀ।
ਜਾਏ ਜਹ ਭਗਤ ਰਹੇ,
ਦੁਬਾਰਾ ਪੜ ਵਿਸ਼ਰਾਮ ਸਿੰਘ।
ਸੂਰਠ ਸੁਣੋ ਸਤਾਲ ਪ੍ਰਤਾਪ ਨਾਏ,
ਸੁਣੋ ਸਤਾਲ ਪ੍ਰਤਾਪ। ਹੇ ਭਾਈ, ਸਰੋਵਰ ਦੇ ਜਿਹੜਾ ਤੇਜ ਪ੍ਰਤਾਪ ਹੈ, ਗੁਰੂ ਦੀ ਮਿਹਰ ਹੈ, ਉਹਦਾ ਜਿਹੜਾ ਹੈ ਪ੍ਰਤਾਪ ਤੇਜ ਸੁਣੋ ਜੀ।
ਨਾਏ ਜਾਏ ਜਹ ਭਗਤ ਰਹੇ,
ਗੁਰੂ ਕੇ ਸਿੰਘ ਜਿਸ ਵਿੱਚ ਨਹਾ ਕਰਕੇ ਅਤੇ ਜਿੱਥੇ ਵੀ ਜਾਂਦੇ ਹੈ, ਜਿਸ ਜਗ੍ਹਾ 'ਤੇ ਵੀ ਜਾਂਦੇ ਹੈ ਅਤੇ ਜਿੱਥੇ ਆਪਣਾ ਚਰਨ ਪਾਉਂਦੇ ਹੈ, ਬਾਅਦ ਵਿੱਚ ਜਾ ਕੇ
ਲੁੱਟ ਜਿਸ ਕਰੇ ਖਾਪ,
ਜਿਸ ਨੂੰ ਖਪਾ ਕਰਕੇ ਲੁੱਟਦੇ ਕੁੱਟਦੇ ਹੈ, ਉਹਦੇ ਸਗੋਂ ਚਾਰ ਗੁਣਾ ਰਿਕ ਜ਼ਿਆਦਾ ਹੁੰਦਾ ਹੈ। ਇਹ ਕਵੀ ਜੀ ਇਹ ਦੱਸ ਰਿਹਾ ਹੈ ਵੀ ਗੁਰੂ ਮਹਾਰਾਜ ਦਾ ਸਰੋਵਰ ਐਸਾ ਮਹਾਨ ਹੈ, ਗੁਰੂ ਕਾ ਪੰਥ ਜਦੋਂ ਇਸ਼ਨਾਨ ਕਰਕੇ ਸ੍ਰੀ ਹਰਿਮੰਦਰ ਸਾਹਿਬ ਸਰੋਵਰ ਵਿੱਚ ਜਾਂਦੇ ਹੈ, ਜਿਸ ਜਿਸ ਥਾਂ 'ਤੇ ਆਪਣਾ ਚਰਨ ਪਾ ਦਿੰਦੇ ਹੈ, ਜਿਸ ਥਾਂ 'ਤੇ ਜਾ ਕੇ ਲੁੱਟ ਖੋਹ ਕਰਦੇ ਹੈ, ਉੱਥੇ ਮਹਾਰਾਜ ਦੀ ਕਲਾ ਵਰਤ ਜਾਂਦੀ ਵੀ ਰਿਜਕ ਸਗੋਂ ਚਾਰ ਗੁਣਾ ਅੱਗੇ ਤੋਂ ਵੀ ਵੱਧ ਹੁੰਦਾ ਹੈ ਗੁਰੂ ਦੀ ਮਿਹਰ ਨਾਲ। ਜਿਹੜਾ ਕੋਈ ਇਸ ਤਰ੍ਹਾਂ ਲੁੱਟ ਕਸੁੱਟ ਹੁੰਦੀ ਉੱਥੇ, ਲੁੱਟ ਖੁੱਟ ਕਿਤੇ ਹੋ ਜਾਂਦੀ, ਉਹ ਪਰਮਾਤਮਾ ਉਹਨਾਂ ਦਾ ਇਨਸਾਫ ਕਰਦਾ, ਸਗੋਂ ਚਾਰ ਗੁਣਾ ਵੱਧ ਹੀ ਉਹਨਾਂ ਦਾ ਹੁੰਦਾ। ਗੁਰੂ ਦਾ ਖਾਲਸਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵਿਰਾਜਮਾਨ ਹੋ ਕੇ ਮੁਖੀ ਸਿੰਘ, ਜਿਹੜਾ ਕੋਈ ਝੂਠਾ ਹੁੰਦਾ, ਵਜਰ ਕਰੈਤੀਆ ਹੁੰਦਾ, ਪੰਥ ਦਾ ਵਿਰੋਧੀ ਹੁੰਦਾ, ਉਹਨੂੰ ਲਿਆ ਕਰਕੇ ਜਾਂ ਉਹਨੂੰ ਬਾਹਰ ਦੀ ਬਾਹਰ ਹੀ ਉਹਨੂੰ ਛੇਕ ਕਰ ਦਿੰਦੇ, ਉਹਨੂੰ ਤਨਖਾਹ ਲਾਉਂਦੇ। ਜਿਹੜੇ ਸੱਚੇ ਸੀ ਉਹਨਾਂ ਨੂੰ ਮਾਫ਼ ਕਰਾ ਦਿੰਦੇ ਗੁਰੂ ਕੇ ਖਾਲਸੇ, ਸੱਚਿਆਂ ਦੀ ਹਾਮੀ ਭਰਦੇ, ਝੂਠੇ ਦੀ ਹਾਮੀ ਨਹੀਂ ਭਰਦੇ, ਉਹਨੂੰ ਤਨਖਾਹ ਲਾਉਂਦੇ, ਸੇਵਾ ਲਾਉਂਦੇ ਸਨ। 1800 ਸਾਲ ਬਿਕਰਮੀ ਉਹਦੇ ਉੱਪਰ, 10 ਸਾਲ ਹੋਰ, 1810 ਬਿਕਰਮੀ ਸੰਮਤ। ਅਹਿਮਦ ਸ਼ਾਹ ਜਿਹੜਾ ਸੀ ਉਹ ਫਿਰ ਆ ਗਿਆ ਤੀਜੀ ਵਾਰ। ਉਹ ਆਇਆ ਕਿਵੇਂ ਸੀ? ਕਿਉਂਕਿ ਉਹਨੂੰ ਤੇ ਭਜਾ ਦਿੱਤਾ ਸੀ ਮੀਰ ਮੰਨੂ ਨੇ, ਪਿੱਛੇ ਪ੍ਰਸੰਗ ਵੀ ਆਇਆ ਜਦੋਂ 1804 ਬਿਕਰਮੀ ਸੰਮਤ 'ਚ ਆਇਆ, ਅਤੇ ਇਹਨੂੰ ਹੁਣ ਸੱਦਿਆ ਕਿਹਨੇ ਹੈ? ਜੋ ਮੁਹੰਮਦ ਸ਼ਾਹ ਰੰਗੀਲੇ ਦਾ ਵਜ਼ੀਰ ਸੀ ਨਜੀਬ ਖਾਨ ਰੋਹੇਲਾ ਪਠਾਣ, ਅਤੇ ਇਹ ਵੀ ਗਿਲਜਾ ਪਠਾਣ ਅਹਿਮਦ ਸ਼ਾਹ ਦੁਰਾਨੀ ਵੀ ਉਹਨੇ ਆਪਣੇ ਪਠਾਣ ਨੂੰ ਸੱਦ ਲਿਆ। ਕਿਉਂਕਿ ਮੁਹੰਮਦ ਸ਼ਾਹ ਜਿਹੜਾ ਸੀ ਉਹ ਮਰ ਗਿਆ ਸੀ। ਮੁਹੰਮਦ ਸ਼ਾਹ ਜਿਹੜਾ ਉਹਦਾ ਨਾਮ ਰੰਗੀਲਾ ਪਾਇਆ ਹੋਇਆ ਸੀ। ਕਿਉਂ ਰੰਗੀਲਾ ਨਾਮ ਪਾਇਆ ਸੀ? ਹੈ ਰੰਗ ਰੰਗੀਲਾ, ਉਹ ਸ਼ਰਾਬ ਕਬਾਬ ਹੈ, ਡੱਫ ਕੇ ਪਿਆ ਰਹਿੰਦਾ, ਮੌਜ ਮਸਤੀ ਕਰਦਾ, ਨਾਚ ਗਾਣਾ ਵੇਖਦਾ ਰਹਿੰਦਾ ਸੀ, ਤਾਂ ਹੀ ਉਹਦਾ ਨਾਮ ਸੀ ਮੁਹੰਮਦ ਸ਼ਾਹ ਰੰਗੀਲਾ। ਮੁਹੰਮਦ ਸ਼ਾਹ ਰੰਗੀਲਾ ਜਿਹੜਾ ਮਰ ਗਿਆ, ਅਤੇ ਨਜੀਬ ਖਾਨ ਹੋਣੀ ਦੇ ਚਾਰ ਵਜ਼ੀਰ ਸੀ, ਇਹਦੇ ਚਾਰ ਪੈਰ ਬੜੇ ਜਿਹੜੇ ਇਹਦੇ ਚੰਗੇ ਸੀ ਵਜ਼ੀਰ, ਪਰ ਉਹਦੇ ਮਰਨ ਦੀ ਦੇਰ ਹੋਈ, ਇਹ ਸਾਰੇ ਵਿਗੜ ਗਏ ਆਪੋ ਵਿੱਚ, ਚਾਰ ਦੇ ਚਾਰ ਹੀ, ਅਤੇ ਉਹ ਆਪੋ ਆਪਣਾ ਨਾ ਡੇਰਾ ਮਾਰ ਲਿਆ, ਅਤੇ ਨਵਾਬ ਦੇ ਕੋਈ ਮੁੜਕੇ ਇਹਨਾਂ 'ਤੇ ਕੋਈ ਬਣਾਇਆ ਨਾ ਪਾਤਸ਼ਾਹ, ਇਹਨਾਂ ਦੀ ਦੁਆਪੋ ਵਿੱਚ ਨਾ ਬਣੀ। ਨਜੀਬ ਖਾਨ ਰੋਹੇਲੇ ਪਠਾਨ ਨੇ ਅਖੀਰੀ ਅਹਿਮਦ ਸ਼ਾਹ ਨੂੰ ਸੱਦ ਲਿਆ। ਅਹਿਮਦ ਸ਼ਾਹ ਦੁਰਾਨੀ ਪਹਿਲਾਂ ਆਇਆ ਸੀ ਨਾਦਰ ਸ਼ਾਹ ਦੇ ਨਾਲ, ਜਦੋਂ ਨਾਦਰ ਸ਼ਾਹ ਦੇ ਨਾਲ ਆਇਆ ਨਾਲ ਇਹਦਾ ਮੁੰਡਾ ਵੀ ਆਇਆ ਸੀ ਤੈਮੂਰ ਸ਼ਾਹ। ਇਹਦੇ ਲੜਕੇ ਤੈਮੂਰ ਸ਼ਾਹ ਨੇ ਅਤੇ ਅਹਿਮਦ ਸ਼ਾਹ ਨੇ ਦਿੱਲੀ ਵੇਖੀ ਹੋਈ ਸੀ, ਹਿੰਦੁਸਤਾਨ ਦਾ ਇਲਾਕਾ ਵੇਖਿਆ ਹੋਇਆ ਸੀ। ਉਹਦੇ ਮਨ 'ਚ ਉਦੋਂ ਖੋਟ ਆਈ ਸੀ ਵੀ ਇੱਕ ਦਿਨ ਮੈਂ ਵੀ ਇੱਥੇ ਰਾਜ ਕਰਨਾ ਹੀ ਕਰਨਾ, ਕਿਵੇਂ ਵੀ ਕਰਾਂ। ਅਤੇ ਨਾਦਰ ਸ਼ਾਹ ਨੂੰ ਫਿਰ ਮਾਰਨ ਮਰਾਉਣ ਵਾਲਾ ਇਹ ਅਹਿਮਦ ਸ਼ਾਹ ਹੀ ਹੈ, ਉਹਦਾ ਨੌਕਰ ਸੀ ਪਹਿਲਾਂ। ਫਿਰ ਇਹ ਆਇਆ ਚੜ੍ਹਾਈ ਕਰਕੇ 1804 ਵਿੱਚ, ਜਦੋਂ ਇਹਨੂੰ ਫਿਰ ਮੀਰ ਮਨੂ ਨੇ ਭਜਾਇਆ ਉਹ ਸਰਹੰਦ ਦੇ ਲੜਾਈ ਵਿੱਚ, ਅਤੇ ਉਦੋਂ ਹੀ ਲੱਖੂ ਨੂੰ ਜਿਹੜਾ ਫੜਿਆ ਸੀ। ਅਹਿਮਦ ਸ਼ਾਹ ਦੇ ਬਾਰੇ ਇੰਝ ਥੋੜ੍ਹੀ ਜਿਹੀ ਵਿਚਾਰ ਆਉਂਦੀ ਹੈ ਵੀ ਅਹਿਮਦ ਸ਼ਾਹ ਅਬਦਾਲੀ ਕਿਵੇਂ ਨਾਮ ਪਿਆ, ਇਹਨਾਂ ਦਾ ਕੋਈ ਵੱਡਾ ਸੀ ਅਬਦਾਲੀ। ਅਬਦਾਲੀ ਕਿਹਨੂੰ ਕਿਹਾ ਜਾਂਦਾ ਹੈ ਕਿ ਜਿਹਦੇ ਵਿੱਚ ਅਣਮਾ ਮਹਿਮਾ ਲਗਮਾ ਗਰਮਾ ਪ੍ਰਾਪਤੀ ਪਰਕਾਮੇ ਈਸ਼ਤਾ ਵਸ਼ਤਾ, ਜਿਹਦੇ ਵਿੱਚ 8 ਸਿੱਧੀਆਂ ਹੋਣ, ਸ਼ਕਤੀਆਂ ਹੋਣ, ਉਹਨੂੰ ਅਬਦਾਲੀ ਕਿਹਾ ਜਾਂਦਾ ਸੀ। ਇਹਨਾਂ ਦਾ ਕੋਈ ਵੱਡ ਵਡੇਰਾ ਸੀ ਅਹਿਮਦ ਸ਼ਾਹ ਦਾ, ਇਹਦਾ ਨਾਮ ਸੀ ਪਹਿਲਾਂ ਅਹਿਮਦ ਖਾਨ, ਅਤੇ ਇਹਦਾ ਪਿਤਾ ਸੀ, ਉਹ ਪਿਤਾ ਇਹਦਾ ਮਰ ਗਿਆ, 7 ਸਾਲ ਦਾ ਸੀ ਉਸ ਵਕਤ ਅਹਿਮਦ ਸ਼ਾਹ। ਅਤੇ ਇਹਦੀ ਮਾਂ ਜਿਹੜੀ ਉਹ ਨਾਦਰ ਸ਼ਾਹ ਜਿਹੜਾ ਸੀ ਪਠਾਨ, ਉਹਦੀ ਫੌਜ ਦੇ ਘੋੜਿਆਂ ਨੂੰ ਦਾਣਾ ਪੱਠਾ ਪਾ ਕੇ ਗੁਜ਼ਾਰਾ ਕਰਿਆ ਕਰਦੀ ਸੀ। ਇੱਧਰੋਂ ਇਹ ਅਹਿਮਦ ਸ਼ਾਹ ਛੋਟਾ ਜਿਹਾ ਹੁੰਦਾ ਸੀ, ਇੱਕ ਫਕੀਰ ਸਾਬਰ ਸ਼ਾਹ ਸੀ, ਉਹਦੀ ਬੜੀ ਸੇਵਾ ਕਰਿਆ ਕਰਦਾ, ਉਹਦੇ ਕੋਈ ਰਹਿੰਦਾ। ਉਹ ਫਕੀਰ ਵੀ ਕਿਸੇ ਵਿੱਚ ਕਿਸੇ ਵੇਲੇ ਮੌਜ ਮਸਤੀ ਵਿੱਚ ਆ ਕਰਕੇ, ਕਿਉਂਕਿ ਫਕਰਾਂ ਦਾ ਸੁਭਾਅ ਹੁੰਦਾ ਹੈ, ਉਹਨਾਂ ਕਿਹਾ ਕਰਨਾ ਆਓ ਮੇਰੇ ਅਹਿਮਦ ਸ਼ਾਹ। ਜਦੋਂ ਇਹਨੇ ਕੋਲ ਆ ਕਰਨਾ ਇਹ ਸੇਵਾ ਬੜੀ ਕਰਿਆ ਕਰਦਾ ਸੀ। ਇੱਕ ਦਿਨ ਉਹਨੇ ਪਾਣੀ ਦੇ ਟੋਭੇ ਦੇ ਲਾ ਕੇ ਇੱਕ ਥੜਾ ਜਿਹਾ ਬਣਾ ਕੇ ਉੱਤੇ ਘਾਹ ਵਿਛਾ ਕੇ ਅਹਿਮਦ ਸ਼ਾਹ ਨੂੰ ਬਿਠਾ ਦਿੱਤਾ। ਅਹਿਮਦ ਸ਼ਾਹ ਨੂੰ ਬਿਠਾ ਕਰਕੇ ਲੰਮਾ ਲੰਮਾ ਘਾਹ ਜਿਹਾ ਪੁੱਟ ਕੇ ਅਤੇ ਸ਼ਿਸ਼ਰਿਆਂ ਦੇ ਪੱਤੇ 'ਤੇ ਲੈ ਕੇ ਅਤੇ ਇਹਦੇ 'ਤੇ ਚੌਲ ਕਰਨ ਲੱਗ ਪਿਆ। ਜਦੋਂ ਚੌਲ ਕਰਦਾ ਜਾਵੇ, ਇਹਨਾਂ ਨੂੰ ਨਾਦਰ ਸ਼ਾਹ ਸੀ ਉਸ ਵਕਤ ਚੰਗਾ ਹੀ, ਉਹ ਪਠਾਨ ਰਾਜਾ ਸੀ। ਨਾਦਰ ਸ਼ਾਹ ਵੀ ਇੱਕ ਜਾੜੀ ਦਾ ਪੁੱਤਰ ਸੀ, ਇਹਨੇ ਵੀ ਚੰਗੀ ਮੱਲ ਮਾਰੀ ਸੀ, ਫਿਰ ਹੀ ਇਹ ਬਣਿਆ ਸੀ ਪਾਤਸ਼ਾਹ। ਨਾਦਰ ਸ਼ਾਹ ਸ਼ਿਕਾਰ ਖੇਡਦਾ ਖੇਡਦਾ ਉੱਥੇ ਪਹੁੰਚ ਗਿਆ ਜਿੱਥੇ ਅਹਿਮਦ ਸ਼ਾਹ ਛੋਟੇ ਜਿਹੇ ਦੇ ਉਹ ਫਕੀਰ ਜਿਹੜਾ ਚੌਰ ਕਰ ਰਿਹਾ ਸੀ ਸ਼ਿਸ਼ਰਿਆਂ ਦਾ ਮੌਜ ਨਾਲ ਹੀ। ਇਹ ਆ ਕੇ ਕਹਿਣ ਲੱਗਾ ਵੀ ਫਕੀਰ ਜੀ ਇਹ ਕੀ ਇਹ ਕਰ ਰਹੇ ਤੁਸੀਂ? ਉਹ ਕਹਿਣ ਲੱਗੇ ਇਹ ਸਾਡਾ ਅਹਿਮਦ ਸ਼ਾਹ ਬਾਦਸ਼ਾਹ, ਇਹਨੂੰ ਅਸੀਂ ਬਾਦਸ਼ਾਹ ਬਣਾਇਆ ਅਤੇ ਚੌਰ ਕਰ ਰਹੇ ਹਾਂ। ਇਹ ਹੈਰਾਨ ਹੋ ਗਿਆ ਵੀ ਬਾਦਸ਼ਾਹ ਦੇ ਮੈਂ ਹਾਂ। ਚਲੋ, ਕਹਿੰਦਾ ਕੋਈ ਫਕੀਰ ਜੀ ਮੇਰੇ ਵਾਸਤੇ ਸੇਵਾ? ਕਹਿੰਦੇ ਤੇਰੀ ਇਹੀ ਸੇਵਾ ਹੈ ਵੀ ਆ ਤੂੰ ਸਾਡੇ ਅਹਿਮਦ ਸ਼ਾਹ ਨੂੰ ਚੰਗਾ ਸਰਦਾਰ ਬਣਾ ਦੇ। ਕਹਿੰਦਾ ਠੀਕ ਹੈ, ਜਵਾਬ ਜੀ ਦੀ ਆ ਗਿਆ। 100 ਘੋੜ ਸਵਾਰ ਦਾ ਇਹਨੂੰ ਸਵਾਰ ਬਣਾ ਦਿੱਤਾ। ਫਿਰ ਤੇਨੇ ਉਹ ਕੰਮ ਕੀਤੇ ਚੰਗਾ ਹੀ, ਜਦੋਂ ਚੜ੍ਹਾਈ ਕਰ ਲਈ ਫਿਰ ਨਾਦਰ ਸ਼ਾਹ ਨੇ ਇਹਨੂੰ ਚੰਗਾ ਕਰਨੈਲ ਜਰਨੈਲ ਬਣਾ ਦਿੱਤਾ। ਜਦੋਂ ਨਾਦਰ ਸ਼ਾਹ ਇੱਥੇ ਆਇਆ ਹਿੰਦੁਸਤਾਨ ਵਿੱਚ ਚੜ੍ਹਾਈ ਕਰਕੇ, ਦਿੱਲੀ ਵਿੱਚ ਜਦੋਂ 70,000 ਨਿੱਘੇ ਦਿਨ ਸੀ ਮਾਰਿਆ ਸੀ, ਅਤੇ ਫਿਰ ਜਦੋਂ ਮੱਲ ਮਾਰੀ ਅਤੇ ਉਦੋਂ ਅਹਿਮਦ ਸ਼ਾਹ ਨੇ ਕਾਫੀ ਸਾਥ ਦਿੱਤਾ ਸੀ, ਕਿਉਂਕਿ ਚੰਗਾ ਹੀ ਰਾਜਨੀਤਿਕ, ਫਿਰ ਉਹ ਫਕੀਰ ਦੀ ਵੀ ਅਤੇ ਮਿਹਰ ਸੀ ਸ਼ਾਬਰ ਸ਼ਾਹ ਦੀ। ਜਦੋਂ ਜਿੱਤ ਕੇ ਹਿੰਦੁਸਤਾਨ ਦੇ ਵਿੱਚ ਪਰਲੋ ਕਰਕੇ ਵਾਪਸ ਗਿਆ ਨਾਦਰ ਸ਼ਾਹ, ਅਹਿਮਦ ਸ਼ਾਹ ਵੀ ਨਾਲੇ ਸੀ, ਅਤੇ ਇਹ ਇਹਨਾਂ ਨੇ ਪੜਾਅ ਕੀਤਾ ਇੱਕ ਥਾਂ ਜਾ ਕੇ ਆਪਣੇ ਇਲਾਕੇ ਵਿੱਚ। ਉਹ ਰਾਤ ਦਾ ਸਮਾਂ ਸੀ, ਇਹਦੋ ਜਿਹੜਾ ਦਾ ਨਾਦਰ ਸ਼ਾਹ ਦਾ ਸਾਲ ਸੀ ਸਮਰ ਖਾਂ, ਸਮਰ ਬੇਗ। ਉਹ ਸਮਰ ਖਾਂ ਜਾਂ ਬੇਗ ਕਹਿ ਲਓ, ਉਹਨੂੰ ਬੜੀ ਅੱਗ ਲੱਗੀ ਵੀ ਅਹਿਮਦ ਸ਼ਾਹ ਦੁਰਾਨੀ ਦੀ ਬੜੀ ਚੜ੍ਹਾਈ ਹੋ ਰਹੀ ਹੈ ਅਤੇ ਅਸੀਂ ਪਿੱਛੇ ਜਾ ਰਹੇ ਹਾਂ। ਉਹਨੇ ਕੀ ਕੀਤਾ, ਬਿਨਾਂ ਗੱਲ ਤੋਂ ਬੇਗਣਾ ਇਹ ਅਹਿਮਦ ਸ਼ਾਹ ਅਬਦਾਲੀ ਦੇ ਜਿਹੜੇ ਨਾਲ ਦੇ ਸਾਥੀ ਸੀ ਦੁਰਾਨੀ ਸਾਰੇ ਪਠਾਨ, ਉਹਨਾਂ ਦੇ ਨਾਮ ਕੱਟਣੇ ਸ਼ੁਰੂ ਕਰ ਦਿੱਤੇ, ਨੌਕਰੀ ਕੱਟਣੀ ਸ਼ੁਰੂ ਕਰ ਦਿੱਤੀ। ਅਹਿਮਦ ਸ਼ਾਹ ਨੂੰ ਬੜਾ ਗੁੱਸਾ ਆਇਆ, ਇਹਨੇ ਆਪਣੇ ਸਾਥੀ ਨੂੰ ਪੜਾਇਆ ਵੀ ਇਹਦਾ ਭੋਗ ਪਾਓ, ਇਹਨੂੰ ਮਾਰੋ। ਉਹ ਜਦੋਂ ਤੰਬੂ ਲਾਏ, ਉਹ ਸਮਰ ਖਾਨ ਨੂੰ ਤੰਬੂ 'ਚ ਜਾ ਘੇਰਿਆ, ਇਹ ਤਾਂ ਗਿਆ ਭੱਜ ਅੱਗੇ ਲਾ ਕੇ ਸਿੱਧਾ ਨਾਦਰ ਸ਼ਾਹ ਦੇ ਤੰਬੂ 'ਚ ਵੜ ਗਿਆ। ਉਹ ਪਠਾਨ ਅਹਿਮਦ ਸ਼ਾਹ ਦੇ ਸਿਖਾਏ ਹੋਏ ਉਹਦੇ ਵਿੱਚ ਹੀ ਵੜ ਗਏ। ਜਦੋਂ ਉੱਥੇ ਗਏ ਸਮਰ ਖਾਨ ਨੂੰ ਮਾਰਨ ਲੱਗੇ, ਅਤੇ ਇਹ ਨਾਦਰ ਸ਼ਾਹ ਦਾ ਸਾਲਾ ਸੀ, ਛਡਾਉਂਦਾ ਸੀ, ਉਹਨਾਂ ਨਾਲ ਇਹਨੂੰ ਵੀ ਮਾਰ ਦਿੱਤਾ। ਜਦੋਂ ਇਹ ਨਾਦਰ ਸ਼ਾਹ ਦੇ ਸਾਲੇ ਨੂੰ ਮਾਰ ਦਿੱਤਾ, ਫਿਰ ਉਹ ਗਿਲਜੇ ਪਠਾਣਾ ਨੇ ਅਹਿਮਦ ਸ਼ਾਹ ਨੂੰ ਬਾਦਸ਼ਾਹ ਥਾਪ ਦਿੱਤਾ। ਫਿਰ ਤਾਂ ਚੰਗੀ ਚੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ, ਇਹਨੇ ਕੰਧਾਰ ਨੂੰ ਜਾ ਜੱਫਾ ਮਾਰਿਆ, ਕੰਧਾਰ ਜਿੱਤ ਲਿਆ। ਫਿਰ ਮੁਲਤਾਨ ਪਿਸ਼ੌਰ ਜਿੱਤਦਾ, ਆ ਲਾਹੌਰ ਇਹਨੇ ਇਹਨੇ ਫਿਰ ਜਿਹੜਾ ਹੈ ਕਸ਼ਮੀਰ ਸਿੰਧ ਇੱਧਰ ਇਹਨੇ ਜਿੱਤ ਲਏ। ਜਿਹਦੇ ਨੂੰ ਉੱਥੋਂ ਸਵਰਨ ਆਇਆ ਫਿਰ ਲਾਹੌਰ ਵੱਲ ਮੂੰਹ ਚੁੱਕਿਆ, ਲਾਹੌਰ ਵੱਲ ਮਾਰਦਾ ਮਾਰਦਾ ਫਿਰ ਇਹ ਦਿੱਲੀ ਵੱਲ ਨੂੰ ਹੋਇਆ। ਇਸ ਤਰ੍ਹਾਂ ਅਹਿਮਦ ਸ਼ਾਹ ਜਿਹੜਾ ਸੀ ਤੀਜੀ ਵਾਰ ਹਿੰਦੁਸਤਾਨ 'ਤੇ, ਪਹਿਲਾਂ ਨਾਦਰ ਸ਼ਾਹ ਨਾਲ ਆਇਆ, ਦੂਜੀ ਵਾਰ ਆਪ ਆਇਆ, ਤੀਜੀ ਵਾਰ ਹੁਣ ਫਿਰ ਇਹ ਇਕੱਲਾ ਹੀ ਆਇਆ ਹੈ। ਤਿੰਨ ਜੀਵ ਖਾਨ ਇਹਨੂੰ ਸੱਦਿਆ ਰਹੇਲੇ ਪਠਾਣ ਬੇਈਮਾਨ ਨੇ, ਜਿਹੜਾ ਮੁਹੰਮਦ ਸ਼ਾਹ ਰੰਗੇਰੇ ਦਾ ਚੰਗਾ ਵਜ਼ੀਰ ਸੀ, ਦਿੱਲੀ ਸਰਕਾਰ ਦੇ ਚਾਰ ਪੈਰ ਸੀ। ਉਹ ਕਿਹੜੇ ਚਾਰ ਵਜ਼ੀਰ? ਤੇ ਇਹਨਾਂ ਨੇ ਕੀ ਕੀਤਾ ਚਾਰ ਵਜ਼ੀਰਾਂ ਨੇ? ਜਦੋਂ ਮੁਹੰਮਦ ਸ਼ਾਹ ਰੰਗੀਲਾ ਮਰ ਗਿਆ ਤੇ ਕੋਈ ਵੀ ਜਿਹੜਾ ਹੈ ਬਾਦਸ਼ਾਹ ਨਾ ਥਾਪਿਆ, ਇਹਨਾਂ ਚੌਵਾਂ ਨੇ ਚੰਗੀ ਤਕੜਾਈ ਕਰਕੇ ਆਪੋ ਆਪਣੀਆਂ ਮੱਲਾਂ ਮਾਰ ਲਈਆਂ, ਹਿੰਦੁਸਤਾਨ ਦੇ ਸੂਬਿਆਂ ਨੂੰ ਦੱਬ ਲਿਆ। ਆਪਸ ਵਿੱਚ ਸ਼ਰੀਕਾ ਕਰਨ ਲੱਗ ਪਏ। ਜਦੋਂ ਹੁਣ ਚਾਰੇ ਇੱਕੋ ਜਿਹੇ, ਹੁਣ ਅੱਗ ਤੇ ਰਹਿੰਦੀ ਹੈ ਵੀ ਮੈਂ ਫਲਾਣਾ ਥਾਂ ਜ਼ਿਆਦਾ ਮੱਲ ਲਵਾਂ, ਦੂਜਾ ਕਹਿੰਦਾ ਮੈਂ ਮੱਲ ਲਵਾਂ, ਕਿਉਂਕਿ ਕੋਈ ਨਹੀਂ ਚਾਹੁੰਦਾ ਵੀ ਬਰਾਬਰ ਦੇ ਸਾਰੇ ਰਹਿਣ। ਆ ਪਿੰਡਾਂ ਖਾਨਾ ਜੀ ਆਪਾਂ ਹੀ ਵਿਚਰਦੇ ਹਾਂ, ਜੇ ਇੱਕ ਜਣਾ ਘਰ ਪਾਉਂਦਾ ਹੈ, ਦੂਜਾ ਕਹਿੰਦਾ ਇਹ ਤੋਂ ਮੈਂ ਅੱਗੇ ਰੱਖ ਕੇ ਪਾਉਣਾ, ਇਹਨੂੰ ਛਾਂ ਕਰਨੀ ਹੈ। ਅਤੇ ਉਹ ਸੁਭਾਅ ਹੈ, ਕਿਉਂਕਿ ਮਨ 'ਚ ਈਰਖਾ ਵੈਰ ਵਿਰੋਧ ਹੈ। ਉਹ ਚਾਰੇ ਹੈ ਦੇ ਵਜ਼ੀਰ ਸੀ ਚੰਗੇ, ਪਹਿਲਾਂ ਇਹ ਵਿਗੜ ਗਏ। ਉਹ ਚਾਹੁੰਦੇ ਹੈ ਵੀ ਸਾਡੀ ਚੜ੍ਹਾਈ ਹੋ ਜਾਵੇ, ਉਹ ਕਹਿੰਦਾ ਮੇਰੀ ਚੜ੍ਹਾਈ ਹੋ ਜਾਵੇ ਜ਼ਿਆਦਾ ਥਾਂ 'ਤੇ। ਬਹੁਤਾ ਮੁਲਕ ਇਹਨਾਂ ਮੰਨ ਲਿਆ। ਬੜਾ ਸ਼ਰੀਕਾ ਰੱਖਦੇ, ਜਿੱਥੇ ਸ਼ਰੀਕ ਬੁਣਾ ਹੋ ਜਾਵੇ ਫਿਰ ਉੱਥੇ ਮਿੱਤਰਤਾ ਲੈਂਦੀ ਆਪੋ ਵਿੱਚ ਹੀ। ਕਦੇ ਉਹ ਫੌਜ ਚੜ੍ਹਾ ਦਿੰਦਾ ਹੈ ਉਹਨੂੰ ਮਾਰ ਦਿੰਦਾ ਹੈ, ਦੂਜਾ ਉਹਦੇ 'ਤੇ ਚੜ੍ਹਾ ਦਿੰਦਾ ਉਹਨੂੰ ਮਾਰ ਦਿੰਦਾ, ਮਰਨ ਮਰਾਉਣ ਲੱਗ ਪਏ ਹਨ। ਮਨਸੂਰ ਅਲੀ ਇੱਕ ਪਹਿਲਾ ਵਜ਼ੀਰ ਸੀ ਮੁਹੰਮਦ ਸ਼ਾਹ ਰੰਗੀਲੇ ਦਿੱਲੀ ਸਰਕਾਰ ਦਾ, ਉਹਨੇ ਲਖਨਊ ਦਾ ਜਿਹੜਾ ਸੂਬਾ ਉਹ ਮੱਲ ਲਿਆ। ਉਸ ਵਕਤ ਬਜ਼ੁਰਗਾਂ ਨੂੰ ਪਤਾ ਹੋਵੇਗਾ, ਜਿਹੜੇ ਬਜ਼ੁਰਗ ਪੁਰਾਤਨ, ਅੱਜ ਕੱਲ੍ਹ ਦੇ ਬਜ਼ੁਰਗ ਨੇ ਜਿਹੜੇ 60-70 ਸਾਲ ਵਾਲੇ, ਜਿਹੜੇ 200 ਸਾਲ ਪਹਿਲਾਂ ਹੋਏ ਹੈ, ਕਿਉਂਕਿ ਇਹ ਕਥਾ ਹੈ 1753 ਦੀ। ਉਸ ਵਕਤ ਇਹ ਮਨਸੂਰ ਅਲੀ ਨੇ ਕੀ ਕੀਤਾ, ਲਖਨਊ ਦੇ ਕਬਜ਼ਾ ਕਰਕੇ ਆਪਣੇ ਨਾਮ ਦੇ ਮਨਸੂਰੀ ਟਕੇ ਚਲਾ ਦਿੱਤੇ, ਟਕਿਆਂ ਦੇ ਉੱਪਰ ਆਪਣਾ ਨਾਮ ਦੇ ਦਿੱਤਾ। ਦੂਜਾ ਸੀ ਨਿਜ਼ਾਮ ਅਲੀ ਵਜ਼ੀਰ ਮੁਹੰਮਦ ਸ਼ਾਹ ਰੰਗੀਲੇ ਦਾ। ਉਹਨੇ ਕੀ ਕੀਤਾ, ਚੰਗੀ ਤਰ੍ਹਾਂ ਆ ਦੱਖਣ ਦਾ ਇਲਾਕਾ ਬੁਰਹਾਨਪੁਰ, ਔਰੰਗਾਬਾਦ, ਗਾਂਧੀ ਗਾਂ, ਮਨਵਾੜ, ਸ੍ਰੀ ਹਜ਼ੂਰ ਸਾਹਿਬ, ਹੈਦਰਾਬਾਦ, ਇਹ ਸਾਰਾ ਦੱਖਣੀ ਇਲਾਕਾ ਹੈ, ਇਧਰਲਾ ਪਾਸਾ ਉਹਨੇ ਮੰਨ ਲਿਆ। ਇਸ ਤਰ੍ਹਾਂ ਦਿੱਲੀ ਦਾ ਜਿਹੜਾ ਪਾਤਸ਼ਾਹ ਸੀ ਮੁਹੰਮਦ ਸ਼ਾਹ ਰੰਗੀਲਾ, ਉਹਦੇ ਮਰਨ ਦੀ ਦੇਰ ਹੋਈ। ਇਹਨਾਂ ਨੇ ਕੀ ਕੀਤਾ, ਲੂਣ ਹਰਾਮੀ ਕੀਤੀ ਹੈ ਤੇ ਮੁਗਲ ਸਰਕਾਰ ਦੇ ਬੰਦੇ ਸੀ ਤੇ ਪੁੱਠੇ ਪੈ ਗਏ। ਰਹੇਲਾ ਪਠਾਨ ਜਿਹੜਾ ਨਜੀਬ ਖਾਂ, ਇਹ ਪਠਾਨ ਸੀ ਰਹੇਲਾ। ਆ ਪਠਾਨ, ਗਿਲਜੇ, ਸੈਯਦ, ਸੇਖ, ਇਹ ਜਿਹੜੇ ਹੁੰਦੇ ਆ ਨਾ, ਇਹ ਮੁਸਲਮਾਨਾਂ ਦੀ ਇੱਕ ਜਾਤਾਂ ਹੈ, ਜਿਵੇਂ ਆਪਣੇ ਚਾਰ ਵਰਨ ਹੈ ਇਹਨਾਂ ਦੀ, ਸੇਖ, ਸੈਯਦ, ਪਠਾਨ, ਮੁਗਲ, ਇਸ ਤਰ੍ਹਾਂ ਜਾਤਾਂ ਹੈ। ਰਹੇਲੇ ਪਠਾਣਾਂ ਨੇ ਕੀ ਕੀਤਾ ਹੈ, ਗਿਲਜਾ ਜਿਹੜਾ ਪਠਾਨ ਹੈ ਉਹ ਕਿਹੜਾ ਅਹਿਮਦ ਸ਼ਾਹ ਅਬਦਾਲੀ, ਉਹਨੂੰ ਜਾ ਮਿਲਿਆ।
ਨਜੀਬ ਖਾਨ ਉਸ ਨਾਮ
ਜਿਹੜਾ ਮਿਲਿਆ ਰਹੇਲਾ ਪਠਾਨ ਦਾ ਨਾਮ ਦੱਸ ਰਹੇ, ਉਹਦਾ ਨਾਮ ਸੀ ਕੀ ਸੀ, ਨਜੀਬ ਖਾਨ। ਤੀਜਾ ਵਜ਼ੀਰ ਸੀ ਗਾਜਦੀਨ ਮੁਗਲ, ਇਹ ਤਾਂ ਹੋ ਗਿਆ ਪਠਾਨ ਨਜੀਬ ਖਾਨ। ਗਾਜਦੀਨ ਜਿਹੜਾ ਖਾਨ ਸੀ ਇਹ ਸੀ ਮੁਗਲ, ਇਹ ਕੀ ਕਰਦਾ ਮਰਾਠਿਆਂ ਨੂੰ ਲਿਆਉਂਦਾ ਹੈ। ਮਰਾਠੇ ਕੌਣ ਹੈ, ਮਰਾਠੀ ਜਿਹੜੇ ਮਹਾਰਾਸ਼ਟਰ ਹੈ ਨਾ, ਸ੍ਰੀ ਹਜ਼ੂਰ ਸਾਹਿਬ ਜਿਹੜਾ ਮੁੰਬਈ ਹੈ, ਇਹ ਸਾਰਾ ਮਰਾਠਿਆਂ ਦਾ ਇਲਾਕਾ, ਮਰਾਠੀਆਂ ਦਾ, ਇਹ ਵੀ ਬੜੇ ਸੂਰਮੇ ਹੁੰਦੇ ਆ। ਮਰਾਠਿਆਂ ਦੀ ਫੌਜ ਗਾਜਦੀਨ ਜਿਹੜਾ ਮੁਗਲ ਹੈ ਉਹ ਲੈ ਕੇ ਆਉਂਦਾ ਹੈ। ਨਜੀਬ ਖਾਨ ਰਹੇਲੇ ਦੇ ਉੱਪਰ ਚੜ੍ਹਾਈ ਕਰਦਾ ਹੈ ਆਪ ਆ ਕੇ। ਨਜੀਬ ਖਾਨ ਨੇ ਇੱਕ ਨਜੀਬਗੜ੍ਹ ਦਾ ਕਿਲ੍ਹਾ ਰਚਿਆ ਸੀ, ਬੜਾ ਹੀ ਜ਼ਬਰਦਸਤ ਪੱਕਾ।
ਮੁਗਲ ਪਠਾਨ ਵੈਰ ਸਭ ਮਚਾ,
ਤਦੋਂ ਮੁਗਲ ਪਠਾਣਾ ਦਾ ਉਹ ਪੁਰਾਣਾ ਵੈਰ ਜੇ ਪਹਿਲੇ ਤੋਂ ਮੱਚਾ ਆ ਰਿਹਾ ਸੀ ਉਹ ਮੱਚ ਗਿਆ। ਮੁਗਲ ਪਠਾਣਾ ਭਈ ਲੜਾਈ ਗੁਰਬਾਣੀ ਦੇ ਬਚਨ ਹਨ। ਜਦੋਂ ਮੁਹੰਮਦ ਸ਼ਾਹ ਇਸ ਤਰ੍ਹਾਂ ਰੰਗ ਰਲੀਆਂ ਮਨਾਉਂਦਾ ਹੋਇਆ ਮਰ ਗਿਆ, ਦਿੱਲੀ ਵਿੱਚ ਤੇ ਰੌਲਾ ਪੈ ਗਿਆ ਵੀ ਮੁਹੰਮਦ ਸ਼ਾਹ ਬਾਦਸ਼ਾਹ ਮਰ ਗਿਆ, ਹੁਣ ਕਿਹਨੇ ਬਣਨਾ ਹੈ। ਇਹ ਤੇ ਆਪੋ ਵਿੱਚ ਲੜ ਮਰ ਰਹੇ ਹਨ। ਇਸ ਤਰ੍ਹਾਂ ਨਜੀਬ ਖਾਨ ਰਹਿ ਗਿਆ। ਮੁਗਲ ਜੋ ਗਾਜ਼ਦੀਨ ਸੀ ਇਹਨਾਂ ਦਾ ਬੋਲਬਾਲਾ ਆਪੋ ਵਿੱਚ ਹੀ ਰਹਿ ਗਿਆ। ਰੌਲਾ ਗੋਲਾ ਪਾਉਂਦੇ ਰਹਿੰਦੇ, ਲੜਦੇ ਭਿੜਦੇ ਰਹਿੰਦੇ ਹਨ ਡੰਗਰਾਂ ਵਾਂਗ। ਰਹੇਲਾ ਜਿਹੜਾ ਸੀ ਇਹ ਵੀ ਪਠਾਨ ਸੀ, ਨਜੀਬ ਖਾਨ ਇਹਨੇ ਪਠਾਨ ਨੂੰ ਮੰਗਾ ਲਿਆ। ਉਹ ਕਿਹੜਾ? ਅਹਿਮਦ ਸ਼ਾਹ ਦੁਰਾਨੀ ਜਾਂ ਅਬਦਾਲੀ ਕਹਿ ਲਓ। ਉਹ ਚਾਹੁੰਦਾ ਸੀ ਮੁਗਲਾਂ ਦਾ ਭੋਗ ਪਾ ਦੇਈਏ ਤੇ ਰਾਜ ਕਰ ਲਈਏ, ਪਰ ਇਹ ਇਸ ਤਰ੍ਹਾਂ ਦੀ ਨੀਤੀ ਰੱਖਦਾ ਸੀ। ਇਸ ਤਰ੍ਹਾਂ ਇਹਦੀ ਵਿਧੀ ਸਤਿਗੁਰੂ ਜੀ ਨੇ ਆਪ ਹੀ ਬਣਾਈ ਹੈ। ਜਿਸ ਵਕਤ ਚਮਕੌਰ ਦੀ ਗੜੀ ਵਿੱਚ ਭਾਈ ਦਇਆ ਸਿੰਘ ਜੀ ਨੇ ਬੇਨਤੀ ਕੀਤੀ, ਮਹਾਰਾਜ ਜੀ ਮੁਗਲਾਂ ਦੀ ਫੌਜ ਮੁਸਲਮਾਨਾਂ ਦੀ ਫੌਜ ਬੜੀ ਹੈ, ਪਰ ਚੁਟਕੀ ਪਾਰਾ ਆਟੇ ਵਿੱਚ ਲੂਣ ਬਰਾਬਰ ਵੀ ਨਹੀਂ ਹੈ, ਤੇ ਕਿਵੇਂ ਆਪਾਂ ਜਿੱਤਾਂਗੇ? ਕਿਵੇਂ ਖਾਲਸੇ ਦਾ ਰਾਜ ਹੋਵੇਗਾ, ਰਾਜ ਕਰੇਗਾ ਖਾਲਸਾ, ਕੀ ਰਹਿਣਾ, ਕੋਈ ਬਚਨ ਕਿਵੇਂ ਪੂਰੇ ਹੋਣੇ ਆ? ਮਹਾਰਾਜ ਜੀ ਕਹਿਣ ਲੱਗੇ, ਭਾਈ ਦਇਆ ਸਿੰਘ ਜੀ ਫਿਕਰ ਨਾ ਕਰੋ, ਉਹ 100 ਸਾਖੀ ਵਿੱਚ ਬਚਨ ਆਉਂਦੇ। ਗੁਰੂ ਜੀ ਨੇ ਕਿਹਾ, ਕਾਬਲ ਤੇ ਕੁੱਤਾ ਮੰਗਵਾਓ, ਉਹਨਾਂ ਦੇ ਇਨਕਾ ਨਾਸ ਕਰਵਾਓ। ਵੀ ਕਾਬਲ ਤੋਂ ਕੁੱਤਾ ਮੰਗਵਾਵਾਂਗੇ ਅਤੇ ਆਪੋ ਵਿੱਚ ਹੀ ਤੁਰ ਕੇ ਜਿਹੜੇ ਲੜਕੇ ਮਰਨਗੇ ਉਹਨਾਂ ਤੋਂ, ਕਾਬਲ ਤੋਂ ਜਿਹੜਾ ਹੁਣ ਇਹ ਕੁੱਤਾ ਅਹਿਮਦ ਸ਼ਾਹ ਆ ਰਿਹਾ ਹੈ ਅਤੇ ਇਹਨੇ ਇਹਨਾਂ ਨੂੰ ਫਿਰ ਪਾੜਨਾ ਕੀਤਾ। ਤੁਰਕਾਂ ਤੋਂ ਇਹ ਤੁਰਕ ਹੀ ਮਰਾਵਾਂਗੇ, ਤੁਸੀਂ ਫਿਕਰ ਨਾ ਕਰੋ, ਆਪਣੀ ਮੌਤੇ ਆਪੇ ਮੰਨਗੇ ਆਪੋ ਵਿੱਚ ਲੜ ਪਿੜ ਕੇ। ਇਸ ਤਰ੍ਹਾਂ ਗੁਰੂ ਜੀ ਨੇ ਬਚਨ ਕੀਤੇ ਸੀ, ਭਵਿੱਖਵਾਕ ਉਹ ਬਚਨ ਪੂਰੇ ਹੋਏ। ਇਸ ਤਰ੍ਹਾਂ ਸਾਧ ਸੰਗਤ ਜੀ ਉਹ ਪ੍ਰਸੰਗ ਜਿਹੜੇ ਚੱਲ ਰਹੇ ਆਪ ਜੀ ਆਉਣ ਵਾਲੇ ਜਵਾਨਾਂ ਨੂੰ ਸਰਵਣ ਕਰਨਾ, ਹੁਣ ਸਮੇਂ ਦੇ ਲਿਹਾਜ਼ ਨਾਲ ਇੱਥੇ ਸਮਾਪਤੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ਣਾ ਰਹਿ ਬਖਸ਼ ਰਹਿਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਸਮਾਪਤੀ।
ਇਤ ਬਿਦ ਸਤਿਗੁਰ ਭਾਤ ਬਣਾਵੈ, ਤੁਰਕਣ ਤੇ ਇਮ ਤੁਰਕ ਮਰਾਵੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ, ਅਬਿਨਾਸੀ ਅਗਨਾਸ਼, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈ ਵੀ ਹੋਮਣ ਹਾਰ, ਹੇ ਸੰਤ ਹੈ ਕਹਿ ਸਦਾ ਸੰਗ, ਨਿਦਾਰਾ ਆਧਾਰ, ਹੇ ਠਾਕੁਰ ਹੋ ਦਾਸ ਰੂ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ, ਰਾਖੋਈਐ ਬਰੋਏ, ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋ ਦਿਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ, ਜੋ ਸਰਦਾ ਕਰ ਸੀਮ ਦੇ, ਗੁਰਬਾਰੇ ਤਾਰਨ ਹਾਰ, ਕਥਾ ਨਿਤਾ ਵਰਤ ਹੋਤ ਹੈ, ਸੁਣੋ ਸੁਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।